ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੇ ਰਥ ਅਸ ਅਸ ਵਾਰੇ, ਹਰ ਕਾ ਮਾਰਗ ਹਿਰਦੈ ਨਿਹਾਰੇ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿਗੁਰੂ, ਸਾਹਿਬ ਜੀਓ, ਧੰਨ ਵਾਹਿਗੁਰੂ, ਸਾਹਿਬ ਜੀਓ, ਕਿ कृपा करो दीन के दाते, मेरा गुण अवगण ना विचारो कोई, कृपा करो दीन के दाते, मेरा गुण अवगण ना विचारो कोई, माटी का क्या तोप स्वामी, मानस की गत एक, दंडौत बंदन अनेक बार, सर्व कला समरथ, डोलन तेरा खो प्रभु, नानक दे कर हाथ, डोलन तेरा खो प्रभु, नानक दे कर हाथ। परम सम्मान योग जुगो जुग अटल सद सुनदा सद वेखदा शब्द रहा भरपूर सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हाजूरी अंदर सतगुरां दे अमृत बचन दी विचार सरवण करन वास्ते इकत्तर हुए सत संगी जनों, अज जो पावन पवित्र शब्द विचार अधीन है, जिस अमृत शब्द नूं हुकम रूप अंदर अमृत वेले सतगुरां ने दरबार साहिब विखे प्रकाशमान हो के समुची मानवता दे उधार लई उचारण कीता, बख्शिश कीता, इस अमृत बचन नू उचारण कीता है। पंजवें गुरदेव सतगुरु गुरु अर्जन देव जी महाराज राग तनाश्री है, और अज दी इस शब्द विचार दा जो धुरा जां विचार दा मरकज है, एक तां है कि असली जिंदगी की है, दुनियादारां दी नजर विच जिंदगी और जीवन दे अर्थ कुछ होर ने, पर परमार्थ दे रस्ते ते चलन वालियां लई और सतगुरु साहिबान जी दी नजर विच जिंदगी और जीवन दे अर्थ कुछ होर ने। दूसरी बात, मनुख अंदरूनी तौर ते भुखा है, ए बहुत यतन करदा सारी जिंदगी रजन दे लई, पर जिस थां तो ए तृप्ति पालदा, जिस जगह तो ए रजना चाहदा, अज तक उस जरिए उस वसीले नाल कोई रज्या नहीं, पर सतगुरु ने अज बख्शिश की, सच्चे नाम का भोजन छकिया ते अंदर बिल्कुल तृप्त हो गया है। उस तो बाद दुनियावी तौर ते मनुख जिंदगी का नाम रखता है चंगा खाना, चंगा पहनना ते चंगी तो चंगी असवारी करनी। पर गुरु साहब ने अज आत्मक जीवन नाल संबंधित दुनियावी जीवन दे अर्थ उहदे वखरे कर दिते कि आत्मक जीवन विच कीमती वस्त्र की है, आत्मक जीवन विच असली असवारी की है, ते सच एवे के परमार्थी जीवन दे अंदर संसार विच भगती करन वाले दा असल भोजन की है। मैं फिर थोड़ा जा अर्ज कर देना, दुनियावी बंदा चंगा खाना, चंगा पहनना, चंगी असवारी दी लोचा रखदा है, इनू जिंदगी कहिंदा है। पर सतगुरु ने उस भोजन दा जिक्र, उस असवारी दा जिक्र ते उन्हां वस्त्रां दा जिक्र कीता है जिसनू आत्मक जीवन वाले पांदे ने, कमांदे ने अते असवारी करदे। आओ साध संगत, इस अमृत वचन नू गुरु कृपा दे नाल आपां विचार सकीए। आप जितने गुरु दरबार विच हाजिर हो जां घरां विच बैठे सतगुरु दे अमृत शब्द दी विचार सरवण कर रहे हो, करो कृपा साध संगत जी, आशीष बख्शो। सतगुरु गुरु रामदास सोढ़ी सुल्तान जी, अपनी कला आप वरताओ। अंदर दी निम्रता गरीबी, हिरदे दी एकाग्रता बख्श के, अंदरों प्रेम च पिज के इस अमृत बचन दी विचार आप ही करा लवो। साध संगत आशीष बख्श दे होए उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी।
सतनाम श्री वाहे गुरु साहिब जी। तनासरी महला पंजवा।
सतगुरु गुरु पंचम पातशाह जी दी गुरबाणी, उन्हां दे अमृत बचन, श्री गुरु ग्रंथ साहिब जी दे 30 रागां दे विच दर्ज ने। इन्हां 30 रागां दे अंदर एक राग है तनासरी। सच्चे पातशाह जी ने अज दे इस अमृत बचन नूं उचारण करन दे लई जिस राग नूं माध्यम बनाया है, जां जिस राग दियां सुरां विच इस शब्द नूं उचारण कीता है, उस राग दा नाम है तनासरी। तनासरी राग है महला पंजवां। इस अमृत शब्द दे उचारण करता पंजवें गुरदेव सतगुरु गुरु अर्जुन देव जी महाराज हन।
निपत पई सच भोजन खाया।
सतगुरु गुरु पंचम पातशाह जी महाराज इस अमृत शब्द दी प्रारंभता करदे ने, त्रिपत पई सच भोजन खाया, अंदर बिल्कुल त्रिपत हो गया, अंदर बिल्कुल शांत हो गया, भुख सारी मिट गई, तमा नां दी कोई चीज नहीं रही, ईशावां आसा मनसा दे फुरने उह सदा वास्ते खत्म हो गए। पर कदों अंदर तृप्त होया, कदों अंदर संतुष्ट होया, गुरु पंचम पातशाह कहने तृप्त भई रज गए हां, तृप्त हो गए हां, सच भोजन खाया, जदों सच्चे परमात्मा दे नाम नूं छकणा कीता। इहदे अर्थ गुरमुख विद्वान इस तरह करदे ने, टीकाकार ਕਹਿੰਦੇ ਨੇ ਉਸ ਮਨੁੱਖ ਦਾ ਅੰਦਰ ਤ੍ਰਿਪਤ ਹੋ ਗਿਆ, ਉਸ ਮਨੁੱਖ ਨੇ ਸੱਚੇ ਪਰਮਾਤਮਾ ਦੇ ਨਾਮ ਨੂੰ ਭੋਜਨ ਨੂੰ ਛਕਿਆ, ਤੇ ਅੱਗੇ ਫਿਰ ਕਹਿੰਦੇ ਨੇ ਉਹ ਭੋਜਨ ਕੈਸਾ ਹੈ?
ਮਨ ਤਨ ਰਸਨਾ ਨਾਮ ਧਿਆਇਆ।
ਆ ਜੇ ਅਸਲ ਚ ਸੱਚ ਭੋਜਨ ਉਹਨਾਂ ਨੇ ਆਪਣੇ ਮਨ ਵਿੱਚ, ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ, ਤਨ ਦੇ ਨੰਨੇ ਨੂੰ ਵੀ ਸਿਹਾਰੀ ਹੈ, ਕਿ ਉਹਨਾਂ ਨੇ ਆਪਣੇ ਮਨ ਵਿੱਚ, ਆਪਣੇ ਤਨ ਵਿੱਚ, ਆਪਣੀ ਰਸਨਾ ਤੋਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ। ਇਹ ਨੇ ਹਜ਼ੂਰ ਦੇ ਸ਼ਬਦ ਦੀਆਂ ਪਹਿਲੀਆਂ ਤੁਕਾਂ। ਇਸ ਵਿੱਚ ਸੱਚੇ ਪਾਤਸ਼ਾਹ ਨੇ ਸ਼ਬਦ ਵਰਤੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਇਹਦੇ ਅਰਥ ਹੋਣੇ ਸੀ ਇੱਥੋਂ ਕਰਾਂਗੇ ਕਿ ਜਿਨ੍ਹਾਂ ਮਨੁੱਖਾਂ ਨੇ ਮਨ ਕਰਕੇ ਆਪਣੇ ਮਨ ਵਿੱਚ, ਆਪਣੇ ਖਿਰਦੇ, ਆਪਣੇ ਤਨ ਵਿੱਚ, ਆਪਣੀ ਰਸਨਾ ਤੋਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ, ਤੇ ਉਹਨਾਂ ਨੂੰ ਮਿਲਿਆ ਕਿ ਤ੍ਰਿਪਤ ਭਈ ਉਹਨਾਂ ਦੇ ਅੰਦਰ ਰੱਜ ਗਏ, ਤ੍ਰਿਪਤ ਹੋ ਗਏ, ਸੱਚ ਭੋਜਨ ਖਾਇਆ। ਆ ਨਾਮ ਰੂਪੀ ਸੱਚਾ ਭੋਜਨ ਛਕਣ ਦੇ ਨਾਲ ਉਹਨਾਂ ਦੇ ਅੰਦਰ ਦੀ ਸਾਰੀ ਭੁੱਖ ਖਤਮ ਹੋ ਗਈ ਹੈ। ਇਹ ਨੇ ਇਸ ਸ਼ਬਦ ਦੀਆਂ ਪਹਿਲੀਆਂ ਤੁਕਾਂ, ਜਿਹੜੀਆਂ ਖਾਸ ਕਰਕੇ ਅੱਜ ਵਿਚਾਰ ਲਈ ਵਕਤ ਮੰਗਦੀਆਂ। ਦੇਖੋ ਇਨਸਾਨ, ਇਹਦੇ ਅੰਦਰ ਨੂੰ ਕਈ ਤਰ੍ਹਾਂ ਦੀ ਭੁੱਖ ਲੱਗੀ ਹੈ, ਜਿਹਨੂੰ ਆਪਾਂ ਤ੍ਰਿਸ਼ਨਾ ਸ਼ਬਦ ਵੀ ਵਰਤ ਲੈਂਦੇ ਹਾਂ, ਤਮਾ ਸ਼ਬਦ ਵੀ ਵਰਤ ਲੈਂਦੇ ਹਾਂ। ਪਰ ਜਿਸ ਚੀਜ਼ ਦੀ ਇਨਸਾਨ ਨੂੰ ਭੁੱਖ ਲੱਗੀ ਏ, ਸੱਚ ਇਹ ਵੇ ਉਸ ਦੀ ਭੁੱਖ ਦੀ ਪੂਰਤੀ ਮਰਦੇ ਦਮ ਤੱਕ ਨਹੀਂ ਹੁੰਦੀ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਅਸਲ ਚੋ ਭੁੱਖਾਂ ਹੈਨ ਕਿਹੜੀਆਂ। ਇੱਥੇ ਮਹਾਰਾਜ ਜੀ ਨੇ ਸਿਰਫ ਦੋ ਸ਼ਬਦ ਵਰਤੇ ਨੇ ਕਿ ਇੱਕ ਤ੍ਰਿਪਤ ਭਈ ਤੇ ਦੂਜਾ ਸੱਚ ਭੋਜਨ ਖਾਇਆ। ਹੁਣ ਇਸ ਦਾ ਜ਼ਿਕਰ ਨਹੀਂ ਕੀਤਾ ਉਹ ਭੁੱਖ ਕਿਹੜੀ, ਕਿਹੜੀ ਭੁੱਖ ਜਿਹਦੇ ਵੱਲੋਂ ਤ੍ਰਿਪਤੀ ਹੋ ਗਈ। ਇਹਦਾ ਮਤਲਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਇਹਦੇ ਵਿੱਚ ਸਾਰੀਆਂ ਭੁੱਖਾਂ ਦਾ ਜ਼ਿਕਰ ਕਰ ਰਹੇ ਨੇ ਕਿ ਕਿਹੜੀ ਕਿਹੜੀ ਭੁੱਖ ਸੀ ਕਿ ਜਿਹੜੀ ਸੱਚੇ ਨਾਮ ਦਾ ਭੋਜਨ ਛਕਣ ਦੇ ਨਾਲ ਤ੍ਰਿਪਤੀ ਹੋ ਗਈ। ਮੈਂ ਬੇਨਤੀ ਕਰਾਂਗਾ ਕਿ ਇਨਸਾਨ ਦੇ ਸਰੀਰ ਵਿੱਚ ਉਂਝ ਵੈਸੇ ਕਈ ਤਰ੍ਹਾਂ ਦੀ ਭੁੱਖ ਹੈ, ਪਰ ਥੋੜਾ ਜਿਹਾ ਅਸੀਂ ਬਾਣੀ ਵਿੱਚੋਂ ਵਿਚਾਰ ਲਵਾਂਗੇ। ਦੇਖੋ ਤਿੰਨ ਭੁੱਖਾਂ ਖਾਸ ਕਰਕੇ ਨੇ। ਇੱਕ ਤਾਂ ਭੁੱਖ ਹੈ ਇਨਸਾਨ ਨੂੰ ਪਦਾਰਥਾਂ ਦੀ, ਜਿਹਨੂੰ ਅਸੀਂ ਧਨ ਦੌਲਤ, ਜ਼ਮੀਨ, ਭੋਏ ਭਾਂਡਾ, ਐਸ਼ਵਰਜ ਸ਼ਬਦ ਵਰਤਨੇ। ਇਹ ਭੁੱਖ ਬੰਦੇ ਦੀ ਬੜੀ ਤੀਬਰ ਹੈ। ਇਹ ਗੱਲ ਵੱਖਰੀ ਕਿ ਇਹਨੂੰ ਜਿੰਦੇ ਜੀ ਮਿਲੇ ਨਾ, ਪਰ ਭੁੱਖ ਤਾਂ ਹਰ ਇੱਕ ਦੇ ਅੰਦਰ ਹੈ। ਕਿਹੜਾ ਇਨਸਾਨ ਜਿਹੜਾ ਇਹ ਨਹੀਂ ਚਾਹੁੰਦਾ ਕਿ ਮੇਰੇ ਕੋਲ ਬਹੁਤ ਸਾਰੀ ਦੌਲਤ ਹੋਵੇ, ਭੁੱਖ ਹੈ ਅੰਦਰ ਜ਼ਰੂਰ। ਕਿਹੜਾ ਇਨਸਾਨ ਜਿਹੜਾ ਇਹ ਨਹੀਂ ਲੋਚਦਾ ਕਿ ਮੇਰੇ ਕੋਲ ਘਰ ਬਹੁਤ ਸੋਹਣਾ ਹੋਵੇ। ਕਿਹੜਾ ਇਨਸਾਨ ਜਿਹੜਾ ਇਹ ਨਹੀਂ ਲੋਚਦਾ ਕਿ ਮੈਨੂੰ ਸਫ਼ਰ ਕਰਨ ਵਾਸਤੇ ਚੰਗੀ ਅਸਵਾਰੀ ਮਿਲੇ ਤੇ ਦੁਨੀਆ ਦੀ ਹਰ ਸਹੂਲਤ ਮੇਰੇ ਕੋਲ ਹੋਵੇ। ਇਹ ਹੈ ਪਦਾਰਥਕ ਭੁੱਖ। ਮੈਂ ਇਹਦੀ ਥੋੜੀ ਜਿਹੀ ਵਿਆਖਿਆ ਕਰਨਾ ਚਾਹੁੰਦਾ ਤਿੰਨਾਂ ਬਚਨਾਂ ਦੀ। ਪਹਿਲੀ ਹੈ ਪਦਾਰਥਕ ਭੁੱਖ ਪਿਆਰਿਓ, ਦੂਸਰੀ ਹੈ ਇੰਦਰਿਆਵੀ ਭੁੱਖ, ਇਸ ਬੌਡੀ ਦੀ ਜਿਹੜੀ ਭੁੱਖ ਹੈ, ਜਿਹੜੇ ਇਹਦੇ ਸਰੀਰ ਦੇ ਇੰਦਰੀਆਂ ਨਾਲ ਸੰਬੰਧਿਤ ਹੈ, ਉਹਦਾ ਜ਼ਿਕਰ ਵੀ ਬਾਣੀ ਨੇ ਬਹੁਤ ਵਾਰ ਕੀਤਾ। ਤੀਸਰੀ ਭੁੱਖ ਹੈ ਕਿ ਇਸ ਦੇ ਅੰਦਰ ਵਿਦਵਤਾ ਰਾਹੀਂ ਨਾਮ ਕਮਾਉਣ ਦੀ ਭੁੱਖ। ਸੱਚ ਇਹ ਵੇ ਆਪਣੇ ਨਾਮ ਨੂੰ ਕਮਾਉਣ ਦੀ ਭੁੱਖ, ਉਹ ਕੋਈ ਵੀ ਜ਼ਰੀਆ ਹੋਵੇ, ਉਹ ਵਿਦਵਤਾ ਹੋਵੇ, ਉਹ ਰਾਜਨੀਤੀ ਹੋਵੇ, ਉਹ ਕੋਈ ਵੀ ਦੁਨੀਆਂ ਦਾ ਖੇਤਰ ਹੋਵੇ, ਕਿ ਮੇਰੇ ਨਾਮ ਦੀ ਲੋਕੀ ਜੈ ਜੈਕਾਰ ਕਰਨ। ਇਹ ਵੀ ਹਰ ਬੰਦੇ ਦੇ ਅੰਦਰ ਤਕਰੀਬਨ ਭੁੱਖ ਹੈ। ਇਹਨਾਂ ਤਿੰਨਾਂ ਭੁੱਖਾਂ ਤੋਂ ਇਲਾਵਾ ਜਿਸ ਦੇ ਅੰਦਰ ਚੌਥੀ ਭੁੱਖ ਪੈਦਾ ਹੋ ਜਾਏ ਪਿਆਰਿਓ, ਉਹ ਭੁੱਖ ਬਾਕੀ ਤਿੰਨਾਂ ਭੁੱਖਾਂ ਵੱਲੋਂ ਤ੍ਰਿਪਤ ਕਰ ਦਿੰਦੀ ਹੈ। ਪਹਿਲੀ ਅਰਜ਼ ਕੀਤੀ ਮੈਂ ਪਦਾਰਥਕ ਭੁੱਖ, ਦੂਸਰੀ ਇੰਦਰਿਆਵੀ ਭੁੱਖ, ਇੰਦਰੀਆਂ ਦੀ ਭੁੱਖ, ਇਹ ਸਾਰੀ ਅਸੀਂ ਬਾਣੀ ਚ ਦੇਖਾਂਗੇ। ਤੀਸਰਾ ਆਪਣੇ ਨਾਮ ਦੀ ਮਸ਼ਹੂਰੀ ਦੀ ਭੁੱਖ। ਜਦੋਂ ਬੰਦੇ ਨੂੰ ਚੌਥੀ ਭੁੱਖ ਲੱਗ ਜਾਏ, ਪਰ ਇਹ ਕਿਸੇ ਟਾਵੇਂ ਟਾਵੇਂ ਨੂੰ ਲੱਗਦੀ ਜੇ, ਜਿਸ ਨੂੰ ਨਾਮ ਦੀ ਭੁੱਖ ਲੱਗ ਜਾਏ, ਸਿਮਰਨ ਦੀ ਭੁੱਖ ਲੱਗ ਜਾਏ, ਗੁਰੂ ਦਾ ਪਿਆਰ ਲੈਣ ਦੀ ਭੁੱਖ ਲੱਗ ਜਾਏ, जिस नू प्यारे वाहगुरु जी नू पान दी भुख लग जाए, सच एवे जिथे नाम दी भुख लग जाएगी उथे दुनिया दियां भुखां अपने आप ही शांत हो जांदियां, वो भुख अपने आप तृप्त हो जांदी है। पहली असी बाणी चो लवांगे कि पदार्थक भुख, पदार्थक भुख दे विच बहुत कुछ आ जांदा है। असी देखने आ मनुख दे अंदर एक तमा जिन्हों त्रिशना कह सकने आ, लालसा कह सकने आ, किसे चीज नू प्राप्त करन दा अंदर तीबर वेग, एक भुखे के पदार्थां दी, उस विच धन ने, उस विच जमीन है, उस विच संसार दियां जितनियां सहूलतां ने, बंदा जिहड़ा सच एवे उहनां दी प्राप्ति लई दिन रात एक करदा। कईआं नू तां अपने सुते सिद्ध धर्म दी किरत करदियां करदियां प्राप्त हो जांदियां ने, ते कई बंदे जिहड़े ने ओ लुट कसुट करके, पराया हक खो के, जुल्म करके, धक्का करके, मजलूमां ते वार कर करके, ओ गरीब गुरबे तो खो खो के अपनी पदार्थक भुख पूरी करनी चाहते। पर इन्ने पदार्थ कट्ठे करन दे बावजूद उन्हां दे अंदर दी भुख फिर भी मरदी नहीं। सतगुरां ने अमृत बाणी च इस संबंधी एक वचन कहा है। हजूर कहिंदे वड्डे वड्डे जिमीदार बंदे जिन्हां दी मान लो हजारां लखां एकड़ जमीन होवे, ऐसे भी कहन धरती दे उपर अमेरिका भी जाओ लोकां दी हजारां एकड़ जमीन है कि हजारां एकड़ जमीन कट्ठी करके एक भूमिया एक जिमीदार वो तृप्त हो गया, उन्हें हजारां एकड़ जमीन ही कट्ठी कर ली, पर अंदर दी भुख अजे भी ये कि जिदे आ चार किले गरीब दे नाल लगदे ने ना, इनू कल नू लोड़ पैनी है बेटी दे व्याह दी, पैसियां दी, इस गरीब दा जिहड़ा किला नाल लगदा है इनू लोड़ पैनी है कल बच्चियां दी पढ़ाई दी, ते ताण विच रहिंदा है जदों इहदी बेटी दे व्याह दे पैसियां दी, इहदे बच्चियां दी पढ़ाई दे पैसियां दी। जे किते इहदे घर विच कोई बीमार ठमार हो गया ते मैं इक्को कम करना है, उदों फसे होए ते मैं जमीन जरूर लै लवांगा क्योंकि इस नू लोड़ है ते मैं जमीन खरीदनी है। प्यारे हजारां एकड़ लैके ओ पंज सत एकड़ लैके जिहड़ी गरीब दी है, फिर बंदे दा अंदर किहड़ा रज जाणा है, तृप्त नहीं हुंदा, उस तो अगली भुख पैदा होवेगी। महाराज जी ने कहा चेते रखो, एक तां जिमीदार जिन्नी मर्जी जमीन कट्ठी करी जांदा है रजदा ओ भी नहीं। उस तों बाद एक बंदा राज सत्ता ते कायम है, मैं कल भी अर्ज कीती सी इन्हां शब्दां नूं कोई बंदा किसे दे जीवन नूं चुंडी वड़ना ना समझे, सीधे पंजाबी शब्द वरतां जो सच्चाई ओ साडे वास्ते भी महाराज जी ने बाणी च कहा, कथा करन वालियां लई साडे वास्ते, विद्वानां वास्ते भी शब्द वरते, प्रथाए साखी महापुरख बोलदे सांझी सगल जखाने। जिवें एक जिमीदार दी भुख नहीं मरदी ते एक राज सत्ता ते काबज बंदा सच एवे उहदे अंदर दी भुख भी नहीं मरदी, ओ चाहुंदा है कि किसे ढंग तरीके दे नाल मैं अपने राज भाग अपनी सल्तनत नूं सदीव काल वास्ते कायम रख सकां, ते कल्ला अपने तक सीमित नहीं। इह सच जे भावें उह पुश्तैनी राज सन ते भावें अज लोकतंत्र ढंग नाल मुल्कां च चोण हुंदी, फर्क कोई नहीं, पर एक पुश्तैनी राज ते बैठा होया राजा, गद्दी ते बैठा राजा, ओदी इच्छा है कि सारी जिंदगी मैं बैठा, मेरे तो बाद मेरे पुत्र, मेरी संतान, मेरे पोते, मेरे पड़पोते इस राज दे वारस बन। पुश्तैनी राज भी इस तरह सी, ते सच एवे अज भी बंदे दे अंदर दी भुख है। स्याणे बंदे कदी भी किसे समाज विच थोड़े नहीं हुंदे, बहुत स्याणे मिलणगे, पर जिस दे अंदर ए राज सत्ता दी भुख आ जाए, एक स्टेट दा राज नहीं, एक मुल्क दा राज नहीं, मैं बेनती करा धरती दे किसे एक खिते दा राज नहीं, जिन्नियां धरतियां ने, जिन्ने परमात्मा ने लोक सिरजे ने, गुरु ग्रंथ साहिब कहिंदे ने सारी धरती सारी सृष्टि इहदा भी राजा बन जाए बंदा फिर भी कदी नहीं राज सकदा, क्योंकि अज कह भुख ते तृप्ति दी गल। महाराज जी ने कहा ना जिमीदार रजदा पे ना राज वाला रज रहा है, ते महाराज इन्ना कुछ इकट्ठा करके रज क्यों नहीं रहे। महाराज जी ने बड़ा सोहना उत्तर दिता, कहन लगे भले पुरखो ਅੱਗ ਨਾਲ ਕਦੀ ਅੱਗ ਬੁੱਝਦੀ ਦੇਖੀ ਹੈ, ਖੂਨ ਨਾਲ ਕਦੀ ਖੂਨ ਦੇ ਧੱਬੇ ਧੁੱਪਦੇ ਦੇਖੇ ਨੇ। ਫਿਰ ਮੈਂ ਸ਼ਬਦ ਵਰਤਾਂਗਾ, ਅੱਗ ਦੇ ਭਾਂਬੜ ਬਲਦੇ ਖੂਨ, ਤੇ ਆਪਾਂ ਉਸ ਅੱਗ ਨੂੰ ਬੁਝਾਉਣ ਵਾਸਤੇ ਉਸ ਉੱਪਰ ਤੇਲ ਪਾ ਦਈਏ, ਪੈਟਰੋਲ ਪਾ ਦਈਏ, ਉਹ ਵੀ ਤਾਂ ਅੱਗ ਹੀ ਹੈ ਨਾ। ਅੱਗ ਦੇ ਉੱਤੇ ਅੱਗ ਸੱਟੋਗੇ ਤੇ ਅੱਗ ਨੇ ਰਜਣਾ ਨਹੀਂ। ਬਲਦੀ ਕੋਈ ਲੱਕੜ ਉੱਤੇ ਸੁੱਕੀਆਂ ਲੱਕੜਾਂ ਰੱਖ ਕੇ ਕਹੋ ਵੀ ਅੱਗ ਨੂੰ ਢੱਕ ਦਿਆਂਗੇ ਤੇ ਅੱਗ ਨੇ ਖੋਰ ਮਚਣੇ। ਅੱਗ ਨਾਲ ਕਦੀ ਵੀ ਅੱਗ ਨਹੀਂ ਬੁੱਝਦੀ, ਖੂਨ ਨਾਲ ਕਦੀ ਖੂਨ ਨਹੀਂ ਧੋਤਾ ਜਾਂਦਾ। ਤੇ ਚੇਤੇ ਰੱਖਿਓ, ਪਦਾਰਥਾਂ ਦੀ ਭੁੱਖ ਨਾਲ ਪਦਾਰਥ ਇਕੱਠੇ ਕਰਕੇ ਵੀ ਬੰਦਾ ਅੰਦਰੋਂ ਕਦੀ ਤ੍ਰਿਪਤ ਨਹੀਂ ਹੁੰਦਾ, ਇਹਦੀ ਤ੍ਰਿਪਤੀ ਹੈ ਹੀ ਨਹੀਂ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹੇ, ਕਹਿਣ ਲੱਗੇ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ। ਦੇਖੋ ਦੋ ਸ਼ਬਦ ਵਰਤੇ ਨੇ, ਇੱਕ ਭੂਮਨ ਤੇ ਇੱਕ ਰਾਜਨ। ਵੱਡੇ ਵੱਡੇ ਰਾਜੇ ਤੇ ਵੱਡੇ ਵੱਡੇ ਭੂਮੀਏ, ਜ਼ਿਮੀਦਾਰ, ਕਿਰਸਾਨੀ ਕਰਨ ਵਾਲੇ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਝੀ। ਉਹ ਦਿਨ ਰਾਤ ਲੰਪਟ ਨੇ ਧਨ ਦੌਲਤ ਵਿੱਚ, ਲੰਪਟ ਨੇ ਪਦਾਰਥਾਂ ਵਿੱਚ, ਲੋਚਨ ਕਸ਼ੂ ਨਾ ਸੂਝੀ। ਪਰ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦਿਆਂ ਇਹ ਨਜ਼ਰ ਨਹੀਂ ਆ ਰਿਹਾ ਕਿ ਜਿਹੜੇ ਸਾਡੇ ਤੋਂ ਪਹਿਲਾਂ ਆਏ ਉਹ ਵੀ ਕਿਹੜਾ ਆਪਣੇ ਨਾਲ ਕੋਈ ਕੌਡੀ ਜਾਂ ਦੋ ਕਰਵਾਂ ਜ਼ਮੀਨ ਲੈ ਗਏ। ਮਹਾਰਾਜ ਜੀ ਨੇ ਕਿਹਾ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਕਿਉਂਕਿ ਸ਼ਬਦ ਕਹਿ ਅੱਜ ਦਾ ਤ੍ਰਿਪਤ ਪਈ ਸੱਚ ਭੋਜਨ ਖਾਇਆ। ਤੇ ਮੈਂ ਬੇਨਤੀ ਆਰੰਭ ਚ ਕਰਨੀ ਚਾਹੁੰਦਾ, ਕਿਹੜੀ ਚੀਜ਼ ਵੱਲੋਂ ਤ੍ਰਿਪਤੀ ਹੋਈ? ਜਿਹੜਾ ਅੰਦਰ ਰੱਜ ਨਹੀਂ ਸਿਰਿਆ ਉਹ ਕਿਹੜੀਆਂ ਭੁੱਖਾਂ ਨੇ? ਮਹਾਰਾਜ ਜੀ ਕਹਿ ਰਹੇ ਨੇ ਕਿ ਪਿਆਰਿਓ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਿਸ਼ੂ ਨਾ ਸੂਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਕਿ ਇਸ ਪਦਾਰਥਾਂ ਦੀ ਭੁੱਖ ਚ ਕਦੀ ਕੋਈ ਰੱਜਿਆ ਹੈ? ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਤ੍ਰਾਪ ਹੈ। ਪਾਵਕ ਦਾ ਅਰਥ ਹੈ ਅੱਗ, ਤੇ ਈਂਧਨ ਦਾ ਅਰਥ ਹੈ ਬਾਲਣ, ਲੱਕੜਾਂ ਜਾਂ ਜਵਲਨਸ਼ੀਲ ਕੋਈ ਵੀ ਚੀਜ਼ ਹੋਵੇ। ਕਹਿੰਦੇ ਨੇ ਸਤਿਗੁਰੂ, ਕਹਿਣ ਲੱਗੇ, ਭਾਈ ਸੱਜਣੋ, ਅੱਗ ਜਿਹੜੀ ਹੈ ਉਹ ਨਹੀਂ ਬੁੱਝਦੀ ਲੱਕੜਾਂ ਸੱਟਣ ਦੇ ਨਾਲ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਤ੍ਰਾਪੈ ਬਿਨ ਹਰ ਕਹਾ ਆਗਾਈ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਅੱਜ ਤੱਕ ਪਦਾਰਥਾਂ ਦੀ ਭੁੱਖ ਨਾਲ ਪਦਾਰਥ ਇਕੱਠੇ ਕਰਕੇ ਕਦੀ ਕਿਸੇ ਦੀ ਭੁੱਖ ਦੂਰ ਨਹੀਂ ਹੋਈ। ਪਹਿਲੀ ਬੇਨਤੀ ਮੈਂ ਕੀਤੀ ਕਿ ਇੱਕ ਭੁੱਖ ਹੈ ਪਦਾਰਥਾਂ ਦੀ, ਜਿਹਨੂੰ ਸਤਿਗੁਰੂ ਨੇ ਤੇ ਇਹ ਵੀ ਸ਼ਬਦ ਵਰਤੇ ਹੈ ਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਧਰਤੀ ਦਾ ਰਾਜ ਲੈ ਕੇ ਕਿਹੜਾ ਅੰਦਰੋਂ ਤ੍ਰਿਪਤ ਹੋ ਗਿਆ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਉਹ ਬੰਦਗੀ ਕਰੇਗਾ, ਸਾਰੀ ਧਰਤੀ ਦਾ ਰਾਜ ਲੈ ਕੇ ਸੁਖ ਨਹੀਂ, ਉਹਨੂੰ ਬੰਦਗੀ ਵਿੱਚੋਂ ਸੁਖ ਮਿਲੇਗਾ। ਜੇ ਅਸੀਂ ਪਦਾਰਥਾਂ ਨੂੰ ਹੋਰ ਦੇਖਾਂਗੇ, ਜਿਨ੍ਹਾਂ ਲੋਕਾਂ ਕੋਲ ਪਦਾਰਥਾਂ ਦੀ ਬਹੁਤਾਤ ਹੈ ਕਿ ਉਹ ਆਪਣੇ ਅੰਦਰੋਂ ਸੁਖੀ ਸੁੱਖ ਨਾਲ ਜ਼ਿੰਦਗੀ ਜੀ ਰਹੇ ਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇੱਥੇ ਵਿਚਾਰ ਕਰਦੇ ਹਾਂ ਕਿ ਜਿਸ ਬੰਦੇ ਨੂੰ ਪਦਾਰਥ ਨਹੀਂ ਨਾ ਮਿਲੇ, ਉਹ ਸਮਝਦਾ ਵੀ ਇਹ ਬੜਾ ਸੁਖੀ ਹੈ, ਅਸਲੀ ਜ਼ਿੰਦਗੀ ਇਹਦੀ, ਇਹਦੇ ਘਰ ਦੇ ਵਿੱਚ ਏਸੀ ਲੱਗੇ ਨੇ, ਇਹਦੇ ਘਰ ਵਿੱਚ ਗੱਡੀਆਂ ਨੇ, ਇਹਦੇ ਘਰ ਵਿੱਚ ਨੌਕਰ ਨੇ, ਇਹਦੇ ਘਰ ਵਿੱਚ ਬਹੁਤ ਸਾਰੀਆਂ ਸਹੂਲਤਾਂ ਨੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਤੂੰ ਇੱਕ ਭੁਲੇਖੇ ਚ, ਇਹ ਜਿੰਨਾ ਏਸੀ ਚੱਲਦਾ ਪਿਆ ਨਾ, ਤੂੰ ਇਹਦੇ ਅੰਦਰ ਨੂੰ ਪੁੱਛ ਕੇ ਦੇਖ, ਇਹਦਾ ਅੰਦਰ ਏਸੀ ਵਿੱਚ ਬੈਠਾ ਹੋਇਆ ਵੀ, ਉਸ ਕਮਰੇ ਵਿੱਚ ਬੈਠਾ ਹੋਇਆ ਵੀ ਇਸ ਤਰ੍ਹਾਂ ਸੜਦਾ ਪਿਆ ਜਿਵੇਂ ਤਪਦੀ ਹੋਈ ਅੱਗ ਦੇ ਉੱਤੇ ਕੋਈ ਬੈਠਾ ਹੋਵੇ। ਇਸ ਕੋਲ ਸਹੂਲਤ ਹੈ ਪਦਾਰਥਾਂ ਦੀ, ਪਰ ਇਸ ਦੇ ਕੋਲ ਅੰਦਰ ਦੀ ਸ਼ਾਂਤੀ ਨਹੀਂ। ਤੂੰ ਸੋਚਣਾ, ਇਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ, ਇਹ 36 ਪ੍ਰਕਾਰ ਦੇ ਭੋਜਨ ਰੋਜ਼ ਖਾਂਦਾ ਹੈ, ਪਰ ਇਹ ਗੱਲ ਚੇਤੇ ਰੱਖੀ, ਇਹ ਭੋਜਨ ਖਾਣ ਦੇ ਬਾਵਜੂਦ ਵੀ ਇਹਦੇ ਅੰਦਰ ਨੂੰ ਤ੍ਰਿਪਤੀ ਨਹੀਂ। ਇਹਦੇ ਘਰ ਵਿੱਚ, ਇਹ ਮੈਂ ਬਾਣੀ ਚੋਂ ਬੇਨਤੀ ਕਰ ਰਿਹਾ, ਆਪਣੇ ਕੋਲੋਂ ਗੱਲਾਂ ਬਣਾ ਕੇ ਨੇ, ਗੁਰੂ ਅਰਜਨ ਸਾਹਿਬ ਦਾ ਬਚਨ ਹੈ। ਕਹਿੰਦੇ ਨੇ, ਇਹਦੇ ਘਰ ਵਿੱਚ ਪਲੰਘ ਨੇ, ਪਲੰਘਾਂ ਉੱਤੇ ਸੋਹਣੀ ਸੇਜ ਵਿਛੀ ਹੈ, ਜੀਵਨ ਸਾਥੀ ਵੀ ਹੁਸ਼ੀਨ ਹੈ, ਪਰ ਸੋਹਣੀ ਸੇਜ ਤੇ ਸੌਣ ਵਾਲਾ ਤੇ ਸੋਹਣੀ ਸੇਜ ਨੂੰ ਮਾਨਣ ਵਾਲਾ, ਇਹਨੂੰ ਪੁੱਛ ਕੇ ਦੇਖ, ਇਹਦੇ ਸਰਾਣੇ ਪਤਾ ਨਹੀਂ ਕਿੰਨੀਆਂ ਕੁ ਦਵਾਈਆਂ ਪਈਆਂ ਨੇ, ਘਰ ਵਿੱਚ ਹਰ ਪਦਾਰਥ ਇਹਦੇ ਕੋਲ ਏ, ਪਰ ਸਿਰ ਵਾਲਾ ਜਿਹੜਾ ਪਾਸਾ ਉਹ ਦਵਾਈਆਂ ਨਾਲ ਭਰਿਆ, ਰਾਤ ਨੂੰ ਦਿਨ। ਜੇ ਇਹਦੇ ਅੰਦਰ ਨੂੰ ਕਿਤੇ ਟਿਕਾ ਹੁੰਦਾ ਤੇ ਕਿਤੇ ਖੁਸ਼ੀ ਨਾਲ ਸੌਂਦਾ ਨਾ। ਇਹਦੀ ਚਿੰਤਾ ਨੇ ਬਿਮਾਰੀਆਂ ਨੂੰ ਜਨਮ ਦਿੱਤਾ। ਇੰਨੇ ਪਦਾਰਥ ਇਕੱਠੇ ਕਰਕੇ ਵੀ ਵਿਚਾਰਾ ਅੰਦਰੋਂ ਦੁਖੀ ਦਾ ਦੁਖੀ ਹੈ। ਪਿਆਰਿਓ, ਕੀ ਉਹਦੇ ਅੰਦਰ ਨੂੰ ਤ੍ਰਿਪਤੀ ਮਿਲੀ? ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਹਰ ਤਰ੍ਹਾਂ ਦਾ ਸੁੱਖ ਪਦਾਰਥਕ ਉਹਦੇ ਕੋਲ ਹੈ ਪਰ ਤ੍ਰਿਪਤੀ ਨਹੀਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਸੋਨੇ ਦਾ ਘਰ ਇਹ ਪਦਾਰਥਕ ਭੁੱਖ ਚ ਆ ਜਾਂਦਾ ਜਿਹਦੇ ਵਿੱਚ ਹੀਰੇ ਮੋਤੀ ਜੜੇ ਹੋਏ। ਗ੍ਰਹਿ ਸੋਇਨ ਸੋਨੇ ਦਾ ਬਣਿਆ ਹੋਇਆ ਘਰ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਜੋ ਉਹਦੇ ਮਨ ਚ ਆਉਂਦਾ ਉਹਨੂੰ ਉਸੇ ਵੇਲੇ ਮਿਲ ਜਾਂਦਾ। ਮਨ ਇੱਛੇ ਸੁਖ ਮਾਣਦਾ ਕਿਛ ਨਾ ਵਿਸੂਰੇ, ਪਰ ਮਹਾਰਾਜ ਕਹਿੰਦੇ ਨੇ ਸੋ ਪ੍ਰਭ ਚਿੱਤ ਨਾ ਆਵਈ। ਪਦਾਰਥ ਹੈ ਪਰ ਅੰਦਰ ਦੀ ਤ੍ਰਿਪਤੀ ਨਹੀਂ, ਅੰਦਰ ਸਾਈਂ ਦੀ ਯਾਦ ਨਹੀਂ। ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਭੁੱਖ ਨਹੀਂ ਮਿਟੇਗੀ ਨਾਮ ਤੋਂ ਬਿਨਾਂ, ਨਾਮ ਤੋਂ ਬਿਨਾਂ ਅੰਦਰ ਸ਼ਾਂਤ ਨਹੀਂ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਪਦਾਰਥ ਮਿਲ ਸਕਦੇ ਨੇ ਪਰ ਮਨ ਧੀਰੇ ਪਦਾਰਥਾਂ ਵਿੱਚੋਂ ਨਹੀਂ। ਮਨ ਦਾ ਟਿਕਾ, ਮਨ ਦੀ ਸ਼ਾਂਤੀ, ਮਨ ਦੀ ਇਕਾਗਰਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੰਨੇ ਪਦਾਰਥ ਭੋਗਣ ਦੇ ਬਾਵਜੂਦ ਵੀ ਇਨਸਾਨ ਦੇ ਅੰਦਰ ਨੂੰ ਟਿਕਾ ਨੇ। ਮੈਂ ਸਿਰਫ ਅੱਜ ਸੰਖੇਪ ਜੀ ਅਰਜ਼ ਕਰਾਂਗਾ। ਪਹਿਲੀ ਭੁੱਖ ਹੈ ਪਦਾਰਥਕ ਭੁੱਖ, ਜਿੰਨੇ ਮਰਜ਼ੀ ਇਕੱਠੇ ਕਰ ਲਓ ਪਿਆਰਿਓ, ਇਹ ਅੰਦਰ ਨਹੀਂ ਜੇ ਸ਼ਾਂਤ ਹੁੰਦਾ। ਉਸ ਤੋਂ ਬਾਅਦ ਸਾਡੀ ਸਰੀਰ ਨਾਲ ਜੁੜੀਆਂ ਹੋਈਆਂ ਕੁਝ ਭੁੱਖਾਂ, ਉਹਨੂੰ ਅਸੀਂ ਬਾਣੀ ਚੋਂ ਦੇਖਾਂਗੇ। ਉਸ ਸਰੀਰ ਨਾਲ ਜੁੜੀਆਂ ਹੋਈਆਂ ਭੁੱਖਾਂ ਵਿੱਚ ਹਰ ਇੰਦਰੇ ਦੀ ਆਪੋ ਆਪਣੀ ਭੁੱਖ ਹੈ। ਹਰ ਇੰਦਰਾ ਆਪੋ ਆਪਣੀ ਭੁੱਖ ਦੀ ਪੂਰਤੀ ਲਈ ਵਿਚਾਰਾ ਲਲਕੜੀਆਂ ਲੈ ਰਿਹਾ ਹੈ। ਹੁਣ ਸਰੀਰ ਦੇ ਇੰਦਰਿਆਂ ਦੀ ਜਿਹੜੀ ਭੁੱਖ ਹੈ, ਉਹਨਾਂ ਵਿੱਚੋਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਮੂੰਹ ਦੀ ਆਪਣੀ ਭੁੱਖ ਹੈ, ਆ ਜੀਭ ਜਿਹੜੀ ਏ ਇਹਨੂੰ ਪਰਮਾਤਮਾ ਨੇ ਰਸਾ ਨਾ ਰਸ ਚੱਖਣ ਦੀ ਦਾਤ ਦਿੱਤੀ। ਪਰ ਇਸ ਜੀਭ ਨੂੰ ਦੇਖੋ, ਜਿਸ ਦਿਨ ਦੇ ਅਸੀਂ ਜੰਮੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਮੁਤਾਬਕ ਪਹਿਲਾ ਕੰਮ ਬੰਦੇ ਨੇ ਜੀਭ ਵਾਲੀ ਕੀਤਾ। ਜਿਸ ਦਿਨ ਦਾ ਜਨਮ ਹੋਇਆ ਸਭ ਤੋਂ ਪਹਿਲਾਂ ਭੁੱਖ ਲੱਗੀ, ਤੇ ਇਸ ਭੁੱਖ ਕਾਰਨ ਇਨਸਾਨ ਨੇ ਆਪਣੀ ਮਾਂ ਦਾ ਦੁੱਧ ਪੀਤਾ, ਦੁੱਧ ਚੁੰਘਿਆ। ਹੁਣ ਦੇਖੋ ਉਸ ਦਿਨ ਦਾ ਇਹ ਜ਼ਬਾਨ ਰਸ ਲੈ ਰਹੀ ਏ, ਤੇ ਕਿੰਨੀ ਕਿੰਨੀ ਉਮਰ ਸਾਡੀ ਲੰਘ ਚੁੱਕੀ ਏ, ਤੇ ਪਤਾ ਨਹੀਂ 24 ਘੰਟਿਆਂ ਵਿੱਚ ਕਿੰਨਾ ਕੁਝ ਇਹ ਰਸਨਾ ਰੋਜ਼ ਖਾਂਦੀ ਏ। ਮੈਂ ਇੱਕ ਬੇਨਤੀ ਕਰਾਂ, ਇੰਨੇ ਸਾਲ ਰਸ ਮਾਨਣ ਤੋਂ ਬਾਅਦ ਇਸ ਜ਼ਬਾਨ ਨੂੰ ਪੁੱਛ ਕੇ ਦੇਖੋ, ਸੱਚ ਦੱਸ ਕਿ ਤੇਰੀ ਭੁੱਖ ਉਤਰ ਗਈ? ਪਿਆਰਿਓ, ਰਾਤ ਰੱਜ ਕੇ ਸਵਾਦ ਮਾਣ ਕੇ ਸੌਂਦੀ ਏ, ਤੇ ਸਵੇਰੇ ਉੱਠਦਿਆਂ ਸਾਰ ਫਿਰ ਤਰਲੇ ਲੈਣ ਲੱਗ ਪੈਂਦੀ, ਇਹਦੀ ਭੁੱਖ ਫਿਰ ਵੀ ਨਹੀਂ ਮਰਦੀ ਪਈ। ਇਹ ਵੀ ਇੱਕ ਭੁੱਖ ਹੈ ਕਿਉਂਕਿ ਤ੍ਰਿਪਤ ਨਹੀਂ ਹੋ ਰਹੀ। ਬੇਨਤੀ ਕਰਾਂ, ਰਸਨਾ ਦੀ ਆਪਣੀ ਭੁੱਖ ਹੈ, ਤੇ ਇਸ ਦੀ ਰਸ ਚੱਖਣ ਦੀ ਭੁੱਖ ਨਾਲ ਨਾਲ ਕੁਝ ਹੋਰ ਵੀ ਭੁੱਖਾਂ ਨੇ। ਥੋੜੇ ਜਿਹੇ ਪ੍ਰਕਰਨ ਵੱਲ ਧਿਆਨ ਨਾਲ ਸੁਣੀ, ਕੱਲਾ ਇਹਨੂੰ ਖਾਣ ਦਾ ਸਵਾਦ ਦੀ ਭੁੱਖ ਨਹੀਂ ਪਿਆਰਿਓ, ਇਹਨੂੰ ਬੋਲਣ ਦੀ ਵੀ ਇੱਕ ਭੁੱਖ ਹੈ। ਮੂੰਹ ਦੇ ਰਾਹੀਂ ਇਹ ਬੋਲਦੀ ਏ, ਇੰਨਾ ਕੁਝ ਬੋਲਣ ਤੇ ਬਾਅਦ ਕਦੀ ਇਹ ਰੱਜ ਗਈ, ਤੇ ਉਸ ਬੋਲ ਵਿੱਚੋਂ ਵੀ ਕਈ ਤਰ੍ਹਾਂ ਦੇ ਬੋਲਦੇ ਇਹ ਜ਼ਬਾਨ ਨੇ ਬੋਲਦਿਆਂ ਪਤਾ ਨਹੀਂ ਕਿੰਨਿਆਂ ਕੁ ਦੀ ਨਿੰਦਿਆ ਕੀਤੀ, ਤੇ ਕੀ ਇਹ ਰੱਜ ਚੁੱਕੀ ਹੈ? ਕਿੰਨਿਆਂ ਕੁ ਦੀ ਚੁਗਲੀ ਕੀਤੀ, ਕੀ ਇਹ ਰੱਜ ਚੁੱਕੀ ਹੈ? ਕਿੰਨਿਆਂ ਕੁ ਦੇ ਇਹਨੇ ਗੁਣਾਂ ਨੂੰ ਔਗਣਾਂ ਦੇ ਰੂਪ ਚ ਪੇਸ਼ ਕੀਤਾ ਸਮਾਜ ਚ, ਕੀ ਇਹ ਰੱਜ ਚੁੱਕੀ ਏ? ਨਾ ਇਹਦੇ ਖਾਣ ਦੀ ਤ੍ਰਿਪਤੀ ਹੋਈ, ਤੇ ਨਾ ਪਿਆਰਿਓ ਇਹਦੇ ਬੋਲਣ ਦੀ ਤ੍ਰਿਪਤੀ ਹੋਈ ਹੈ। ਇਹ ਰਸਨਾ ਖਾਣ ਲਈ ਵੀ ਭੁੱਖੀ ਹੈ ਤੇ ਬੋਲਣ ਵਾਸਤੇ ਵੀ ਆਤੁਰ ਹੈ। ਉਸ ਤੋਂ ਬਾਅਦ ਬੇਨਤੀ ਕਰਾਂਗਾ, ਆ ਅੱਖਾਂ ਨੇ ਕਿੰਨਾ ਕੁਝ ਇਹਨਾਂ ਦੁੱਖ ਹੈ, ਇਹ ਕਿਹੜੀਆਂ ਤ੍ਰਿਪਤ ਹੋ ਗਈਆਂ ਪਿਆਰਿਓ? ਕਈ ਰੰਗ, ਕਈ ਤਮਾਸ਼ੇ, ਕਈ ਚਿਹਰੇ, ਕਈ ਤਸਵੀਰਾਂ, ਕਈ ਇਲਾਕੇ, ਇਹਨਾਂ ਅੱਖਾਂ ਨੇ ਬਹੁਤ ਕੁਝ ਦੇਖਿਆ। ਤੇ ਅੱਜ ਕੱਲ ਤਾਂ ਐਸੀ ਖੇਡ ਵਾਪਰ ਗਈ ਏ, ਸਭ ਤੋਂ ਜ਼ਿਆਦਾ ਵਰਤੋਂ ਜਿਹੜੇ ਬੰਦੇ ਦੇ ਇੰਦਰੀਆਂ ਦੀ ਅੱਜ ਹੋ ਰਹੀ ਏ, ਅੱਖਾਂ ਦੀ ਹੋ ਰਹੀ ਹੈ। ਯਾਦ ਰੱਖਿਓ, ਜ਼ਬਾਨ ਦੇ ਬੋਲ ਘਟਦੇ ਪਏ ਨੇ। ਇਹ ਬਾਹਰਲੇ ਮੁਲਕਾਂ ਵਿੱਚ ਤਾਂ ਹੁਣ ਸੋਚਣ ਲੱਗ ਪਏ ਨੇ ਕਿ ਬੱਚੇ ਬੋਲਣਾ ਘੱਟ ਸ਼ੁਰੂ ਕਰ ਦਿੱਤਾ, ਉਹਨਾਂ ਨੇ ਘੱਟ ਬੋਲਦੇ ਨੇ। ਉਹਦਾ ਕਾਰਨ ਕੀ? ਕਿ ਫੋਨ ਉਹਨਾਂ ਦੇ ਕੋਲ ਨੇ, ਉਹ ਇੱਕ ਦੂਜੇ ਨੂੰ ਲਿਖ ਕੇ ਮੈਸੇਜ ਭੇਜਦੇ ਪਏ ਨੇ, ਬੋਲਦੇ ਨਹੀਂ। ਤੇ ਉਹਨਾਂ ਲੋਕਾਂ ਨੂੰ ਇੱਕ ਚਿੰਤਾ ਸਤਾਉਣ ਲੱਗ ਪਈ ਏ ਕਿ ਜੇ ਇਹਨਾਂ ਨੇ ਬੋਲਣਾ ਬੰਦ ਕੀਤਾ ਤੇ ਇਹਨਾਂ ਦਾ ਉਚਾਰਨ ਕਿੱਥੇ ਜਾਏਗਾ, ਇਹਨਾਂ ਦੇ ਬੋਲਾਂ ਦੀ ਵਕੈਬਲਰੀ ਸ਼ਬਦ ਕੁਝ ਕਿਤੇ ਖਤਮ ਨਾ ਹੋ ਜਾਏ। ਮੈਂ ਬੇਨਤੀ ਕਰਾਂਗਾ, ਅੱਜ ਬੰਦਾ ਜ਼ਬਾਨ ਦਾ ਕੰਮ ਵੀ ਆਪਣੀਆਂ ਅੱਖਾਂ ਤੋਂ ਲੈ ਰਿਹਾ ਹੈ। ਕੀ ਇਹ ਰੱਜ ਗਿਆ? ਆਪ ਕਹੋਗੇ ਜੀ ਇਹ ਕਿਵੇਂ? ਕਿਹੜਾ ਬੰਦਾ ਜਿਹਦੀ ਜੇਬ ਚ ਫੋਨ ਨਹੀਂ, ਇਹਨੂੰ ਮੇਰੀ ਅਨਪੜ੍ਹਤਾ ਨਾਲ ਨਾ ਜੋੜਿਓ। ਜੇ ਤੁਸੀਂ ਪਰਮਾਰਥਕ ਜੀਵਨ ਨੂੰ ਕਮਾਉਣਾ ਹੈ ਤੇ ਪਿਆਰਿਓ, ਇਹਨਾਂ ਦੀ ਭੁੱਖ ਵੇਖਣ ਨਾਲ ਨਹੀਂ ਜੇ ਮਰਨੀ, ਇਹਨਾਂ ਦੀ ਭੁੱਖ ਗੁਰੂ ਦੇ ਸ਼ਬਦ ਨਾਲ ਹੀ ਮਿਲੇਗੀ। ਹਰ ਬੰਦੇ ਕੋਲ ਟੇਢੀਆਂ ਮੇਢੀਆਂ ਕੋਈ ਤਸਵੀਰਾਂ, ਕੋਈ ਕੁਝ ਦੇਖਦਾ ਪਿਆ, ਕੋਈ ਕਿਸੇ ਦੀ ਬਦਖੋਈ ਦੇਖਦਾ ਪਿਆ। ਮੈਂ ਬੇਨਤੀ ਕਰਾਂਗਾ ਪਿਆਰਿਓ, ਇੰਨੇ ਸਾਲ ਹੋ ਗਏ ਸਾਨੂੰ ਆ ਦੇਖਦਿਆਂ, ਕੋਈ ਫੇਸਬੁੱਕ ਦੇਖਦਾ, ਕੋਈ ਵਟਸਐਪ ਦੇਖਦਾ, ਕੋਈ ਕੁਝ ਦੇਖਦਾ, ਤੇ ਉਹਨੂੰ ਦੇਖਣ ਤੋਂ ਬਾਅਦ ਲੋਕਾਂ ਵਿੱਚ ਵੰਡਦਾ। ਆਪਣੇ ਅੰਦਰ ਨੂੰ ਪੁੱਛ ਕੇ ਦੇਖੋ, ਇੰਨਾ ਕੁਝ ਦੇਖਣ ਦੇ ਬਾਵਜੂਦ ਕੀ ਅੱਖਾਂ ਦੀ ਤ੍ਰਿਪਤੀ ਹੋ ਗਈ? ਭੁੱਖ ਦੇ ਅਰਥ ਬੜੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਕਿਹੜੀ ਚੀਜ਼ ਦੀ ਤ੍ਰਿਪਤੀ ਹੋਈ? ਅੱਖਾਂ ਨਹੀਂ ਜੇ ਰੱਜੀਆਂ। ਅੱਜ ਸਭ ਤੋਂ ਜ਼ਿਆਦਾ ਵਰਤੋਂ ਇਹਨਾਂ ਦੀ। ਉਸ ਤੋਂ ਅਗਲੀ ਮੈਂ ਬੇਨਤੀ ਕਰਾਂ ਕਿ ਆਹ ਸਾਡੇ ਕੰਨ ਨੇ, ਪਤਾ ਨਹੀਂ ਕਿੰਨਾ ਕੋਈ ਰੋਜ਼ ਸੁਣਦੇ ਨੇ ਤੇ ਕਈ ਸਾਲਾਂ ਦੇ ਸੁਣਦੇ ਪਏ ਨੇ, ਪਰ ਇੰਨਾ ਕੁਝ ਸੁਣਨ ਦੇ ਬਾਵਜੂਦ ਫਿਰ ਭੁੱਖੇ ਦੇ ਭੁੱਖੇ ਇਹ ਰੱਜੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਭੁੱਖਾਂ ਦਾ ਜ਼ਿਕਰ ਕੀਤਾ ਕਿ ਕਿਹੜੀਆਂ ਭੁੱਖਾਂ ਸ਼ਾਂਤ ਹੋਈਆਂ ਤੇ ਕਿਵੇਂ ਸ਼ਾਂਤ ਹੋਈਆਂ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਗੁਰੂ ਅੰਗਦ ਦੇਵ ਜੀ ਦੇ ਅੰਮ੍ਰਿਤ ਬਚਨ ਨੇ, ਕਿ ਆਖਣ ਆਖ ਨਾ ਰੱਜਿਆ, ਪਰ ਅੱਜ ਰੱਜ ਗਏ। ਇਹ ਨਹੀਂ ਕਿ ਮੈਂ ਸ਼ਬਦ ਕੋਈ ਹੋਰ ਆਇਆ ਤਰ ਤੁਰ ਕਰ ਰਿਹਾ, ਸਿਰਫ ਮੇਰੀ ਇੱਕ ਬੇਨਤੀ ਸੀ। ਤ੍ਰਿਪਤ ਭਈ ਦੇ ਅਰਥ ਅੱਜ ਜ਼ਰੂਰੀ ਸਨ ਕਿ ਕਿਹੜੀ ਗੱਲ ਤੋਂ ਬੰਦਾ ਰੱਜ ਗਿਆ। ਗੁਰੂ ਅੰਗਦ ਸਾਹਿਬ ਦੇ ਬਚਨ ਨੇ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਆਖ ਆਖ ਕੇ ਜ਼ਬਾਨ ਮੂੰਹ ਨਹੀਂ ਰੱਜਿਆ, ਤ੍ਰਿਪਤ ਨਹੀਂ ਹੋਇਆ। ਸੁਣ ਸੁਣ ਕੇ ਕੰਨ ਨਹੀਂ ਤ੍ਰਿਪਤ ਹੋਏ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ। ਇੱਕ ਇੱਕ ਇੰਦਰਾ ਜਿਹੜਾ ਹੈ ਉਹ ਆਪਣੇ ਆਪਣੇ ਰਸ ਵਿੱਚ ਖਚ ਤੇ ਉਹ ਰੱਜੇ ਹੀ ਨੇ। ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ। ਪਿਆਰਿਓ, ਇਹ ਇਸ ਇਹਨਾਂ ਦੀ ਤ੍ਰਿਪਤੀ ਹੋ ਸਕੇਗੀ? ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਤੇ ਅੱਜ ਜੋ ਗੁਰੂ ਅਰਜਨ ਸਾਹਿਬ ਨੇ ਕਿਹਾ, ਉਹੀ ਬਚਨ ਗੁਰੂ ਅੰਗਦ ਦੇਵ ਕਹਿ ਰਹੇ ਨੇ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਨਾਨਕ ਭੁੱਖਾ ਤਾਂ ਰੱਜਾ ਜਾਂ ਗੁਣ ਕਹੇ, ਗੁਣੀ ਸਮਾਏ। ਜਦੋਂ ਗੁਣਵਾਨ ਪਰਮਾਤਮਾ ਦੀ ਬੰਦਗੀ ਕਰੇਗਾ, ਜਦੋਂ ਸਿਮਰਨ ਕਰੇਗਾ, ਸੱਚੇ ਪਾਤਸ਼ਾਹ ਕਹਿੰਦੇ ਨੇ, ਫਿਰ ਇਸ ਬੰਦੇ ਦੇ ਅੰਦਰ ਦੀ ਭੁੱਖ ਆਪਣੇ ਆਪ ਸ਼ਾਂਤ ਹੋ ਜਾਏਗੀ, ਇਹ ਰੱਜ ਜਾਏਗਾ। ਹੁਣ ਅਸੀਂ ਚਾਹੁੰਦੇ ਇਹਨਾਂ ਨੂੰ ਕਾਬੂ ਕਿਵੇਂ ਕਰੀਏ, ਇਹ ਭੋਗ ਕੇ ਭੁੱਖ ਨਹੀਂ ਜਾਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਇੱਥੋਂ ਤੱਕ ਹੈ ਕਿ ਬੰਦਾ ਆ ਮੂੰਹ ਦੀ ਭੁੱਖ ਇਸੀ ਗੱਲ ਕਰ ਰਹੇ ਹਾਂ ਨਾ, ਬੜੇ ਸਵਾਦ ਲੈਂਦਾ ਜੀ, ਚਟਪਟੀਆਂ ਚੀਜ਼ਾਂ, ਆਜ ਮੈਨੂੰ ਮਿਲਣਾ ਚਾਹੀਦਾ, ਆਹ ਮਿਲਣਾ ਚਾਹੀਦਾ। ਫਕੀਰਾਂ ਦੇ ਵੀ ਜਿਹੜੇ ਸਵਾਦ ਨੇ ਉਹ ਵੱਖਰੇ ਵੱਖਰੇ ਬਣੇ ਪਏ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ, ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਹਜ਼ੂਰ ਕਹਿੰਦੇ ਨੇ, ਦਿਨ ਦਿਨ ਪਤਾ ਨਹੀਂ ਕਿੰਨਾ ਕੋਈ ਛਕਦਾ, ਪਰ ਇਹਦੇ ਅੰਦਰ ਦੀ ਭੁੱਖ ਅਜੇ ਵੀ ਨਹੀਂ ਮਰੀ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਭੁੱਖਾ। ਹੁਣ ਇਹਦੇ ਅਰਥ ਥੋੜੇ ਜਿਹਾ ਆਪਾਂ ਕਰ ਲਈਏ। ਇੱਕ ਕੁੱਤਾ ਨਾ ਜਿਹੜਾ ਪਾਲਤੂ ਨਹੀਂ, ਮਹਾਰਾਜ ਕਹਿੰਦੇ ਨੇ ਇਸ ਮੂੰਹ ਦੀ ਆਦਤ ਕੁੱਤੇ ਦੀ ਹੱਡੀ ਵਰਗੀ ਹੋ ਗਈ। ਜਿਵੇਂ ਇੱਕ ਕੁੱਤਾ ਹੱਡੀ ਨੂੰ ਚੂੰਡਦਾ ਹੈ, ਅਸੀਂ ਸ਼ਬਦ ਵਰਤਨੇ ਆਮ ਤੌਰ ਤੇ ਕੁੱਤੇ ਦੀ ਹੱਡੀ ਵਾਲਾ ਸਵਾਦ, ਅਸਲ ਚ ਹੱਡੀ ਇਹ ਬਿਲਕੁਲ ਸੁੱਕੀ, ਪਸ਼ੂ ਦੇ ਪਿੰਜਰ ਦੀ ਹੱਡੀ ਕੁੱਤੇ ਨੇ ਮੂੰਹ ਚ ਪਾ ਲਈ ਤੇ ਉਹਨੂੰ ਸਾਰਾ ਦਿਨ ਚੂੰਡੀ ਜਾਂਦਾ, ਤੇ ਅਸਲ ਚ ਉਸ ਹੱਡੀ ਵਿੱਚੋਂ ਤਾਂ ਕੁਝ ਨਿਕਲਣਾ ਨਹੀਂ, ਉਹ ਲੱਕੜ ਦੀ ਤਰ੍ਹਾਂ ਹੈ। ਜਦੋਂ ਕੁੱਤਾ ਹੱਡੀ ਨੂੰ ਚੂਸਦਾ ਹੈ, ਚੂੰਡਦਾ ਹੈ, ਤੇ ਉਹਦੇ ਆਪਣੇ ਦੇ ਜਿਹੜੇ ਆ ਮਸੂੜੇ ਨੇ ਨਾ, ਜੇ ਦੰਦਾਂ ਨਾਲ ਜਿਹੜਾ ਉਹਦਾ ਮਾਸ ਹੈ ਮੂੰਹ ਦਾ, ਉਹਨੂੰ ਹੱਡੀ ਜਿਹੜੀ ਇਹ ਛੂੰਹਦੀ, ਹੱਡੀ ਤਿੱਖੀ ਹੋਣ ਕਰਕੇ ਕੁੱਤੇ ਦੇ ਮੂੰਹ ਵਿੱਚੋਂ ਮਾਸ ਪਾਟਦਾ ਤੇ ਆਪਣਾ ਖੂਨ ਵਗਦਾ, ਉਹ ਆਪਣੇ ਖੂਨ ਨੂੰ ਚੂਸੀ ਜਾਂਦਾ ਤੇ ਸਮਝਦਾ ਇਹ ਵੇ ਕਿ ਜਿਹੜੀ ਹੱਡੀ ਮੈਂ ਚੂਸਣਾ ਪਿਆ, ਖੂਨ ਇਹਦੇ ਵਿੱਚੋਂ ਨਿਕਲਦਾ। ਮਹਾਰਾਜ ਕਹਿੰਦੇ ਨੇ, ਬੰਦੇ ਦੀ ਜ਼ਬਾਨ ਦਾ ਰਸ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ, ਇਹ ਤ੍ਰਿਪਤ ਨਹੀਂ ਹੁੰਦਾ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, दिन दिन पता नहीं कई तरह का भोजन कई तरह का पकवान छकदा ताकि मिटे ना भूखा इनू भी तृप्त नहीं मिली। उदम करे स्वान की न्याई चारे कुंटा कोखा। प्यारियो मैं शब्द वर्तन लगा गुरु ग्रंथ साहिब दे शब्द की अर्थ कर दिया। जिस कुत्ते दी तृप्ति ना होवे तुसी देखोगे लंगर तो बाहर रोटी भी खा लेगा, इथों रोटी खा के कूड़े दे ढेर उत्ते भी मुंह मारी जाएगा। वो जिथे भी जाएगा ओदा मुंह धरती वाले पासे रहेगा। महाराज कहिंदे जिवें एक लालची कुत्ता ओदी भुख कदी नहीं मिटदी। जिस बंदे कोल नाम नहीं नाम तो बिखून मुंह ते जबान दी भुख कदी नहीं मिटदी। उदम करे स्वान की न्याय कुत्ते दी तरह भटकदा है चारे कुंटा कोखा। बेनती करा कि इस विचो तृप्ति नहीं। इनू भाई साहब भाई गुरदास साहब ने लिखा है कि अखी वेख न रजियां बहु रंग तमाशे। पर अज गुरु कहने तृप्त हो गई अखी देख न रजियां बहु रंग तमाशे उस्तुत निंदा करन सुन रोवन तै हासे। साधी जीव न रजिया कर भोग विलासे नक न रजा वास लै दुर्गंध सवासे। रज ना कोई जीविया कूड़े परवासे। प्यारियों की इन्हां दी तृप्ति होगी कदा चित नहीं। महाराज सच्चे पातशाह जी कृपा कर रहे ने कि असल च फिर इन्हां इंद्रियां दी भुख तों अगे गल ध्यान नाल सुणिओ कली जबान दी भुख नहीं कली साडी खान दी भुख नहीं कली वेखण दी भुख नहीं कली सुन दी भुख नहीं। इस भुख विचो एक भुख होर निकलती है जिन्हों आपां कामी दी भुख कहिंदे आ। जदों बंदा ओदे वल्लों उस वासना वल्लों तृप्त ना होवे त्रिपत दा अर्थ अंदर सबर च चला जाए। गुरु ग्रंथ साहिब दा एक बचन है जी ए जो बेनती मैं कर रहा सिर्फ बाणी चो कर रहा। कई वारी कई बंदे काम वासना तो मुक्त होण दी गल कहिंदे ने कि असी मुक्त हो गए। गुरु ग्रंथ साहिब कहिंदे कोई शक नहीं कि ऐसे गृहस्थी भी ने कि जेड़े अपने परिवार विच रहिंदिया होया वासना तो मुक्त हो गए। उन्हां नूं सतगुरु ने जिवें गंगा दा पानी कदी पवित्र सी अत दा निर्मल उन्हां नूं गंगा दे पानी वर्गे खिरदे नाल तुलना दित्ती। जिवें गंगा दा पानी महाराज जी दे बचन ने सो गिरही जो निग्रह करे जप तप संयम भीख्या करे पुन दान का करे शरीर सो गिरगी गंगा का नीर। पर जे बंदा घर भी छड़ दिता मैं सिर्फ कह रहा भी केड़ी केड़ी चीज की तृप्ति करदा है सच्चा भोजन। परिवार भी छड़ दिता इस्त्री बच्चे भी छड़ दिते हाथ दे विच चिप्पी पकड़ ली। गुरु ग्रंथ साहिब कहिंदे ने कमंडल पकड़ लिया पाटियां पुरानियां लीरां दी एक गोदड़ी बना के कफनी बना के तन ते पा ली परिवार नूं छड़ दिता। पर महाराज कहिंदे ने की ये निशानी है कि बंदा अंदरों रज गया है परिवार त्याग दिता हाथ च कमंडल पकड़ लिया पुराने कपड़े पा लै। पर महाराज कहिंदे ने मन विच फिर भुख पैदा हो गई की कहिंदे ने घर घर विच मंगदा सी घर घर लोकां नूं आशीर्वादां दे रहा है। दुख इस चीज का कि जेड़ा घर आशीर्वाद मंगदा है उस घर दियां इस्त्रियां उत्ते अपनी गंदी नजर बना ली ते महाराज कहिंदे चेले बड़े बना लै पर आप खुद लंपट ते बाजारी बन गया। भुख तां उहदी भी नहीं मरी। सतगुरु गुरु ग्रंथ साहिब दा एक बचने खात कमंडल कापड़िया मन तृष्णा उपजी भारी। इहदे अर्थ जरूर आपां करके जावांगे क्योंकि खुश किस्मत ने जिन्हां दी ए भुख मर गई जिन्हां नूं रब ने तृप्ति दित्ती ए तृष्णा तां वड्डे वड्डे सन्यासियां दी भी नहीं मरी। हाथ कमंडल हाथ विच चिप्पी करमंडल पकड़े कापड़िया फकीरां वाले कपड़े पाए हाथ कमंडल कापड़िया मन तृष्णा उपजी भारी। अंदर तृष्णा भुख पैदा हो गई केड़ी भुख इस्त्री तज कर काम व्यापिया चित लाया पर नारी। अपने परिवार नूं छड़ दिता भी संसार वासना गंदी है ए चिक्कड़ है इस दलदल चो निकलो। पर महाराज कहिंदे देखो भलिओ इहदी केड़ी भुख मर गई अपने परिवार नूं छड्डिया ते तेरा चित पर नारी विच डोल गया सिख करे इन्हें बड़े चेले बना ले बड़े इहदे शगिर्द बन गए। पर महाराज कहिंदे ने अपने मन वल कदी झाती नहीं मारी इहदा अपना अंदर तां अजे भुखे दा भुखा है। मैं बेनती करा फिर इहो जिहा फकीर महाराज जी कहने के ये बंदे बाजारी बन जाते, कल्ले बंदे ही नहीं। मैं एक गल होर अज कह देना, जदो फीमेल विच भी ये भुख पैदा होवे सच एवे उहदा भी अंदर कितों तृप्त नहीं होंदा। मनमुख मैली कामनी कुलखनी कुनार फिर छोड़िया घर आपना। ओनू सतगुरु ने कहा कि इस्त्री तजकर काम व्यापिया चित लाया पर नारी, पर इस्त्री वास्ते शब्द वरत्या मनमुख मैली कामनी कुलखनी कुनार फिर छोड़िया घर आपना पर पुरख है नाल प्यार। वह भुख नहीं मर रही बंदे की, यह समस्या है बंदे की अज जिसम की। मैं गुरु ग्रंथ साहब की हजूरी च बैठ के कह रहा, गुरु ग्रंथ साहब फैसला दे रहे ने कि तेरा चित रज सकदा परिवार विच रह के, हर इंदरा तेरा तृप्त हो सकदा है, पर शर्त एक कि तू सच्चे नाम नू अपना भोजन बना ले, तू सिमरन का भोजन बना। जदों अंदर संतोख आ जाए उदों बंदा हर पक्ष तो तृप्त हो जाता है। यही कारण एक दिन दास विचार रहा सी एक दरवेशां दे जीवन की किताब, कहिंदे ने एक वारी किते कोई सज्जन उहने कहा मैं घर बार छड्डिया खै, सिखी का यह असूल नहीं, सिख ने तो गृहस्थ विच रह के भी अपने आप नू स्थिर करना है। उहनू किसे सज्जन ने यह कह दिता भी संत जी बाबा जी अज तुसी प्रशादा मेरे घर आ के छकियो। वह कह लगे सानू फकीरां नू स्वादा नाल की लगे कि असां तां सिर्फ भोजन ही छकना जिथों मिल जाए। कई बार बंदा अंदरों अत दा भुखा हुंदा है पर बाहरों लफजां नाल वह अपने जीवन का विखावा करता है, मैं फकीर हाँ साधा नू की स्वादा न लगे। ये आम साडे बंदे भी बोल देंदे आ पर अंदर स्वादा ने मारिया हुंदा है। उन्हें वक्त दे दिता भी इस समय तुसी भोजन छकना आ जाए। वह चले गए ते वह सी गरीब जिहा बंदा, उहदे कोल इन्ने घर विच पकवान नहीं सन। यह साधु फकीर जिहड़ा सी वड्डे वड्डे अमीरां दे घर विच भोजन छकन वाला सी, उस गरीब दे घर गया ते जदों उहने जो प्रसाद पानी तैयार किया थाली च परोस के उहदे अगे रखिया, पहली गल तां देखदिआं सार अग बबूला हो गया, इहने मेरी इज्जत की कीती, की बनाया मेरे वास्ते। ते जदों कहिंदे ने इह थाली वेखी ते अगला शब्द उहने कहा, कहन लगा कुछ होर नहीं बनाया इन्ना कुछ ही। ते उस घर वाले ने कहा बाबा जी मेरे गरीब कोल इन्ना कुछ ही। उन्हें कहा फिर मैनू सद्या क्यों जे तेरे कोल इन्ना कुछ सी तां। मेरा ख्याल है वह भोजन छकाण वाला फकीर तो उच्चे जीवन वाला सी। फकीर कहिंदा मैनू क्यों बुलाया जे इन्ना कुछ सी। ते उस गृहस्थी ने गल की, कहन लगा बाबा जी कल्ली थाली वाल नजर ना रखो, कुछ अपने कोलों भी पालो। उन्हें कहा अपने कोलों मैं की पावां, मैं तां घर बार दा त्यागी हां। कहन लगा मैं तां ही कह रहा जे मेरे गरीब कोल इन्ना कुछ ते कुछ अपने पल्लियों पाओ। फकीर थोड़ा जा तैश च आ गया, उन्हें जड़ी झग्गी पाई सी जा खफनी पाई सी ना उहदियां दोनों जेबां वाली थां सी जड़ी, वह जेबां उन्हें पुठियां बाहर कर दित्तियां। कहन लगा मैं तां पैसा कदी लाया ही नहीं हथ, मेरे कोल की मैं की पावां। उस गृहस्थी ने कहा बाबा तेरे कोल पैसा नहीं, तेरियां जेबां खाली ने, घट्टो घट संतोख अपने कोलो पाला, जिदे कोल संतोख आ जाए उन्हूं सुकी रोटी भी अमृत लगन लग पैंदी, कुछ अपने जीवन चो भी पा जिहड़ा तू घर छड्डी बैठा, तेरे पल्ले की है रोटी जबान नूं। मैनूं तां कह रहे इन्ना कुछ ते तेनूं किन्ने साल हो गया घर छड्डिया, कुछ अपने कोलो पा। अपने कोलो पाण दा मतलब पैसा नहीं, जे इन्नी कमाई कीती है तेरे अंदर अज तीकरा खाने प्रति सबर नहीं आया, नहीं वह बंदा तृप्त नहीं सी। मेरे गुरु अर्जुन साहब अज कृपा कीती, कहन लगे तृप्त हो गया अंदर उन्हां गुरसिखां दा, उन्हां मनुखां दा जिन्हां ने सच्चे नाम दा भोजन छकिया। गुरदेव दे बचन ने कि तृप्त भई, मैं तां थोड़ी जी व्याख्या कीती, अखां तृप्त हो गईयां, मूंह तृप्त हो गया, वासना तृप्त हो गई, सच भोजन खाया जदों सच्चे वाहगुरु जी दा नाम रूपी भोजन छकिया। ते महाराज कहिंदे ने ओ केड़ा भोजन, आप आनंद साहब रोज पढ़दे हो कि साचा नाम मेरा आधारो, आजे भोजन साचा नाम मेरा आधारो, साच नाम आधार मेरा, जिन भुखां सब गवाईयां, तृप्त पई सच भोजन खाया। साचा नाम मेरा आधारो, साच नाम आधार मेरा जिन भुखा सब गवाइया। होया कि कर शांत सुख मन आए वस्या, एदी कृपा हो गई अंदर तड़फदी कोई नहीं, बिलकुल ठंडा हो गया, शांत हो गया। क्योंकि भुखी तो अंदर नू पड़कांदी है, तृष्णा ही तो अंदर नू अग लांदी है। जिथे तृष्णा नहीं उथे शांति है, उथे बिलकुल टिकाक है। साचा नाम मेरा आधारो, साच नाम आधार मेरा जिन भुखा सब गवाइया। कर शांत सुख मन आए वसिया, जिन इच्छा सब पुजाइया। सदा कुर्बान कीता गुरु विटो, धन गुरु नानक साहब जी तो सदा कुर्बान कीता गुरु विटो, जिस दिया ए वडियाइया। ए वडियाइया त्रिपत भई सज भोजन खाया, जिस दिया ए वडियाइया। कह नानक सुनो संतो, शब्द धरो प्यारो, साचा नाम मेरा आधारो। एक असी छोटे हुंदिया सानू हिंदी सी मीडियम मेरा, ते एक दोहरा लगा हुंदा सी कबीर जी दे नां ते, उंज बाणी च नहीं। ओह कहिंदे ने आम तौर ते तीन चार तरह दा धन मन्निया जांदा सी। जिस दे घर विच पशु ज्यादा हुंदे सन, पशु ताना जापा कहिंदे, गावां दा भी धन हुंदा सी, हाथियां दा भी धन हुंदा सी, ते घोड़ियां दा भी धन मन्निया जांदा सी। पर कहिंदे सन जदों किसी दे अंदर संतोष आ जांदा सी ना, उहदे सामने दुनिया दे हर पदार्थ दा धन मिट्टी बराबर हो जांदा सी। ओह छोटे हुंदिया कदी पढ़िया सी, गोधन गज धन बाज धन। हिंदी दियां सत्रां ने गोधन गज धन बाज धन और धन रतन धन खान। अग्गे ओह कहिंदे सन जब आवै संतोष धन शब्द धूल समान। जद संतोष आ गया ते प्यारे सारे धन मिट्टी दी तरह हो गए, इथे हुण तृप्त हो गए। मैं एक इथे होर अर्ज कर दियांगा, जेड़ा सच्चा भोजन है वह की चीज है। नाम तो आप चलो कह दिता नाम का भोजन। गुरु ग्रंथ साहब विच एक पाठ तुसी रोज कर दे, जेड़े नितनिम कर दे तुसी रोज कर दे, तुसी पढ़ दे मुंदावनी महला पंजवा। आ भोजन छकांगे ते तृप्त हो जांगे। गुरु अर्जुन साहब कहिंदे ने गुर सिखो, गुरु ग्रंथ साहब दी बाणी एक थाल परोस दिता है, ए जे तृप्त भई सच भोजन खाया। गुरु ग्रंथ साहब दी बाणी एक थाल परोसे है, एदे विच भोजन मैं रख दिता है, सत दा संतोख दा शब्द विचार दा। ते इन्हां तिन्हां दा जिहड़ा आधार है वो असल च परमात्मा दा नाम है। देखो केड़ी चीज शकन नाल, ते नाल ही गुरुदेव ने कह दिता भी जिन्नी देर तक बंदा इस भोजन नू छकेगा नहीं, जो गुरु ग्रंथ साहिब च रखिया इनू छकेगा नहीं। छकन दा मतलब इनू कमाएगा नहीं, इनू पढ़ेगा नहीं, कल्ला पढ़ना नहीं, इहदी प्रैक्टिस नहीं जिन्नी देर तक करदा, उन्नी देर तक जिथे मर्जी भटकी जाए इहदे अंदर नू तृप्ति नहीं होनी। पर जिन्हू ए छकन की जाच आ गई उहदा घोर कलयुग विच वी पार उतारा हो जाए। असी रोज ये पढ़ने हां कि थाल विच तीन वस्तु पईओ सच भोजन खाया, थाल विच तीन वस्तु पईओ सत संतोख विचारो, अमृत नाम ठाकुर का पयो जिसका सबस आधारो। जे को खावे प्यारो, जे को खावे, जे इस भोजन नू कोई शक लवे, जे को पुंचे इस भोजन नू कोई पुंच लवे। शकन दा मतलब रोज गुरु ग्रंथ साहिब दा पाठ करे। मैं पिछले साल भी एक बेनती करके गया सा, भावे कोई संत है कहांदा, भावे कोई प्रचारक, भावे कोई प्रबंधक, भावे कोई राजनेता, जेड़ा अपने शरीर नाल शब्द सिख जोड़दा है उहदा फर्ज बनता है कि घट्टो घट जिंदगी विच पूरे गुरु ग्रंथ साहिब दे पाठ करके दर्शन जरूर करे। हुण जे कह जी इह तां साडा फील्ड नहीं, ये रागियां पाइयां दा फील्ड है, नहीं प्यारियो, गुरु ग्रंथ साहिब कल्ला पूजा दा साधन ते पूजा दा धान खान दा साधन नहीं। गुरु ग्रंथ साहिब ओ भोजन है जिदे खान नाल कोई भी फील्ड होवे बंदे दी हर पक्ष तो तृप्ति होवेगी। इस भोजन नू शकन तो बिना पार उतारा नहीं। थाल विच तीन वस्तु पयो सत संतोख विचारो, अमृत नाम ठाकुर का पयो जिसका सबस आधारो। जे को खावे जे को पुंचे तिसका होए उधारो, ए वस्त तजी न जाई,
एक है भोजन नु शक, सत दा भोजन, संतोख दा भोजन, विचार दा भोजन, अमृत नाम जिदा आधार है। ए वस्त तजी न जाई नित नित रख उरतारो, नित नित रख उरतारो नु गुरु अर्जुन साहब कहने त्रिपत भई सच भोजन खाया। नित नित रख उरतारो तम संसार, संसार हनेरे अशक तू भोजन हनेरे विचो विचानन लभ पाएगा। तम संसार चरण लग तरिया सब नानक ब्रह्म पसारो, पहला बचन गुरुदेव ने कहा त्रिपत भई सच भोजन खाया। किवें छकिया जी महाराज कहने मन तन अंतर, मन तन चंगी तरह त्रिपत हो गए ते मन तन रसना नाम प्याया, मन करके तन करके अपनी रसना तो जदो जपया वाहे गुरु, अपनी रसना तो जपया सतनाम श्री वाहे गुरु, उदो सचमुच हर पासे तृप्ति होई है।
जीवना हर जीवना
अगे ने राहो दिया तुकां, ए मत समझियो मैं एदे उत्ते 30-35 मिनट ला देते ने, क्योंकि जरूरी सी। अज बंदा व्याकुल जे सच्ची गल जे एदे अंदर भुख उठदी है ते लभदा फिरदा थावा, ते सतगुरु कहिंदे ने जदों भोजन नाम दा छक लिया फिर भटकना मुकेगी। तां मैं टाइम थोड़ा जिहा इस तुक ते ज्यादा लाया। राहो दियां तुकां ने जीवना हर जीवना, एदे अर्थ ने असली जीवन एक है, असली जिंदगी एक है, हर प्रभु दा नाम। एदे अखरी अर्थ करांगे जीवना हर जीवना, असली जिंदगी हरी का नाम, हरी का नाम। असी नाम शब्द अपने को ला रहे हैं, अर्थ कर ले जीवना हर जीवना, असली जिंदगी रूहानियत दी जिंदगी है। एदे अर्थ इयों करिए, असली जीवन स्पिरिचुअलिटी वाला जीवन है, असली जीवन आत्मक जीवन है, असली जीवन गुरु नू मोहब्बत करने वाला जीवन है। ते महाराज गुरु अर्जुन साहब ए जीवन लभदा कित्थों में, आप जी ने तां कह दिता जीवना हर जीवना। सतगुरु कहिंदे आ सुन असली जीवन ए इथों प्राप्त हुंदा है।
जीवन हर जप साध संग,
जीवन हर जप साध संग, असली जीवन है कि साध संगत विच बैठ के बोल वाहिगुरु। असली जिंदगी है कि साध संगत विच टेक के पढ़ तू प्रभु दा नाम। इथे भी जरूर एदे अर्थ करने जरूरी ने। देखो असी जिंदगी किन्नू कह रहे हैं, मैं बाणी चो भी प्रमाण दियांगा। असी जिंदगी कहने हां कि दुनिया दे पदार्थ चंगे भोग गया, संसार दे विच हर तरह दा सुख उन्हें माणिया, असी कहने हां बंदा जिंदगी बड़ी सोहनी जी के गया। गुरु ग्रंथ साहिब कहिंदे नहीं झूठ, जे कोई चंगा खा पा के चला गया, चार दिन अपने नाम दी मशहूरी करा गया, वह असली जिंदगी नहीं। महाराज क्यों अगे पढ़ो, गुरु साहब का एक बचन आंदा है कि खांदियां खांदियां मूह कठा पै नंदियां सब अंग। जिन्हों असी जीवन कह रहे उन्हों गुरु जी की कहिंदे, कहिंदे खांदियां खांदियां मूह घस गया, जेडे रब ने दंद दिते सन सारे निकल गए, हुण रुपये नाल कहन लगे मूह दे दंद चले गए, स्वाद मर गया, मूह घस गया खांदियां खांदियां, ते पांदियां पांदियां अंग भी घस गए, कपड़े बड़े कीमती पाए। ते अज कई बार देखने मिलता है, नहीं किसी किसी ने देख रहे हैं, तुसी बाजार च देख दे हो, समाज च देख दे हो, शरीर दे अंग जवाब दे चुके ने, ते कपड़े अजे भी उस तरह पांदे फिरदे ने जिवें कि 18-19 साल की जवानी होवे। तेरियां लत्तां टेढ़ियां मेढ़ियां हो गई, हाथ तेरे कंबदे पए ने, सिर तेरा कंबदा पए, इन्ना काला किया पै सिर उत्तों, पता नहीं किहड़े पासे बंदे ने जाना। असिखा नू बड़ी पैगी गल, पता नहीं वाहगुरु कृपा करे सानू समत बे। रहत मर्यादा पुराने तुसी रहत नामे पढ़ोगे, जेड़ा सिख हो के केस रंगदा है वह तनखाइया हुंदा है। हुण वह बंदे नू लगे भी असली जिंदगी यही है, नहीं प्यारियो इन्हां नू हीरे क्या गया है सिखी च, ते इन्हां हीरियां नू लोक कालियां करदे। महाराज सच्चे पातशाह कहिंदे पए ने कि खांदियां खांदियां मूह कठा पै नंदियां सब अंग, त्रिग तिना दा जीविया ओनू जिंदगी कहिंदे सन। त्रिग तिना दा जीविया जिन्हां सच ना लगो रंग, जिन्हें खा के मूह घस गया पा के अंग घस गए, असी कह दिता बड़ी जिंदगी जी के गया। गुरु ग्रंथ साहिब कहिंदे लान ते हो जी जिंदगी नू नाम दा ते रंग ही नहीं लगा। गुरु ग्रंथ साहिब च एक होर बचन है, ਕਿ 100 ਉਲਾਮੇ ਦਿਨ ਹੈ ਕਿ ਇਹਨੂੰ ਲੋਕ ਜ਼ਿੰਦਗੀ ਕਹਿ ਰਹੇ ਨੇ। ਰਾਤੀ ਮਿਲਨ ਸਹੰਸ, ਦਿਨ ਦੀਆਂ 100 ਫਿਟਕਾਰਾਂ ਪੈਂਦੀਆਂ ਨੇ ਜਿਹਨੂੰ ਨਾਮ ਭੁੱਲ ਜਾਏ। ਰਾਤ ਵਾਸ਼ਨਾ ਵਿੱਚ ਲੁਪਤ ਹੋ ਜਾਏ ਤੇ ਹਜ਼ਾਰਾਂ ਲਾਹਨਤਾਂ ਪੈਂਦੀਆਂ ਨੇ। 100 ਉਲਾਮੇ ਦਿਨ ਹੈ ਕਿ ਰਾਤੀ ਮਿਲਨ ਸਹੰਸ, ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ। ਰੱਬ ਦੀ ਸਿਫਤ ਨੂੰ ਛੱਡ ਕੇ ਖੱਡੀਆਂ ਚੂੰਡਣ ਤੇ ਲੱਗਾ ਕਰੰਗੀ ਲੱਗਾ ਹੰਸ। ਇੱਥੇ ਕਰੰਗੀ ਦਾ ਅਰਥ ਪਿੰਜਰ ਕਰਾਂਗੇ ਮੈਂ, ਪਿੰਜਰ ਇੱਥੇ ਅਰਥ ਮਰੇ ਪਸ਼ੂ ਦੇ ਨਹੀਂ ਕਰਾਂਗਾ। ਆ ਅੱਖਾਂ ਪਿੰਜਰ ਹੀ ਚੂੰਡਦੀਆਂ ਪਈਆਂ ਨੇ, ਕਈ ਪ੍ਰੈਕਟੀਕਲ ਤੌਰ ਤੇ ਪਿੰਜਰ ਚੂੰਡਦੇ। ਮਹਾਰਾਜ ਕਹਿੰਦੇ ਦੇਖੋ 100 ਉਲਾਮੇ ਦਿਨ ਹੈ ਕਿ ਰਾਤੀ ਮਿਲਨ ਸਹੰਸ, ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਖਾ ਜੀਵਿਆ। ਮਹਾਰਾਜ ਕਹਿੰਦੇ ਕੋਈ ਜ਼ਿੰਦਗੀ ਨਹੀਂ, ਜੀਵਨਾ ਹਰ ਜੀਵਨਾ, ਫਿੱਟ ਅਵੇਖਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਖੇਤ। ਮਹਾਰਾਜ ਕਹਿੰਦੇ ਨੇ ਕਿਹੜਾ ਜੀਵਨ ਹੈ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਜੀਵਨਾ ਹਰ ਜੀਵਨਾ। ਮਹਾਰਾਜ ਕਹਿੰਦੇ ਜੀਵਨ ਹਰ ਜਪ ਸਾਧ ਸੰਗ, ਅਸਲ ਚ ਜ਼ਿੰਦਗੀ ਹੋਵੇ ਜਿਹਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਗਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮਹਾਰਾਜ ਕਹਿੰਦੇ ਸੋ ਜੀਵਤ ਜੈ ਜੀਵਤ ਜਪਿਆ। ਦੇਖੋ ਮਹਾਰਾਜ ਜੀ ਨੇ ਕੈਸੀਆਂ ਬਾਣੀ ਚ ਬਖਸ਼ਾਂ ਕੀਤੀਆਂ। ਕਹਿੰਦੇ ਨੇ ਅਸਲ ਚ ਉਹ ਬੰਦਾ ਜਿਉਂਦਾ ਜਿਨੇ ਜਿਉਂਦੇ ਨੂੰ ਜਪ ਲਿਆ, ਤੇ ਜਿਉਂਦਾ ਕੇਵਲ ਅਵਨਾਸ਼ੀ ਪਰਮਾਤਮਾ ਗੁਰੂ। ਸੋ ਜੀਵਤ ਜੈ ਜੀਵਤ ਜਪਿਆ, ਪ੍ਰਗਟ ਪੈ ਨਾਨਕ ਨੇ ਛਪਿਆ। ਜਿਨੇ ਜਿਉਂਦੇ ਨੂੰ ਜਪਿਆ ਉਹ ਦੁਨੀਆਂ ਚ ਜਿਉਂਦਾ ਹੋ ਗਿਆ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਆ ਸਰਹੰਦ ਦੀਆਂ ਨੀਆਂ ਚ ਆਪ ਜੀ ਜਾਂਦੇ ਹੋ, ਫਤਿਹਗੜ੍ਹ ਸਾਹਿਬ ਆਪ ਜਾਂਦੇ ਹੋ, ਨੀਆਂ ਚ ਨਮਸਕਾਰ ਕਰਦੇ ਹੋ। ਕਿੰਨੀਆਂ ਸਦੀਆਂ ਹੋ ਗਈਆਂ ਉੱਥੇ ਸੰਗਤਾਂ ਨੂੰ ਜਾਂਦਿਆਂ, ਆਪਾਂ ਉਹਨਾਂ ਦੇ ਦਿਵਸ ਵੀ ਮਨਾਏ, ਆ 300 ਸਾਲਾਂ ਵੀ ਮਨਾਇਆ। ਮੈਂ ਬੇਨਤੀ ਕਰਾਂਗਾ ਉੱਥੇ ਉਹਨਾਂ ਗੁਰੂ ਕੇ ਲਾਲਾਂ ਦੀ ਉਮਰ ਕਿੰਨੀ ਸੀ, ਕਿੰਨੀ ਕੁ ਜ਼ਿੰਦਗੀ ਜੀ ਕੇ ਗਏ। ਅਸੀਂ ਸੰਸਾਰੀ ਸਵਾਸਾਂ ਦੇ ਖਤਮ ਹੋਣ ਨੂੰ ਜ਼ਿੰਦਗੀ ਕਹਿੰਦੇ ਹਾਂ, ਪਰ ਗੁਰੂ ਬੰਦਗੀ ਵਿੱਚ ਲੱਗੇ ਹੋਏ ਸਵਾਸਾਂ ਦੀ ਗਿਣਤੀ ਨੂੰ ਜ਼ਿੰਦਗੀ ਕਹਿੰਦਾ ਹੈ। ਡਾਕਟਰ ਬਲਬੀਰ ਸਿੰਘ ਹੁਣਾਂ ਨੇ, ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਨੇ ਲੰਮੀ ਨਦਰ ਚ ਆਪਦਾਰ ਮੋਤੀ ਨਾਂ ਦਾ ਇੱਕ, ਮੇਰਾ ਖਿਆਲ ਉਹਨਾਂ ਦਾ ਆਰਟੀਕਲ ਹੈ, ਉਹਦੇ ਵਿੱਚ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਤੇ ਸੂਬੇ ਦੀ ਗੱਲਬਾਤ ਕਰਾਈ। ਕਹਿੰਦੇ ਜਦੋਂ ਸਾਹਿਬਜ਼ਾਦੇ ਕਚਹਿਰੀ ਦੇ ਵਿੱਚ ਜਾਂਦੇ ਨੇ ਤੇ ਉੱਥੇ ਆਪ ਸਭ ਨੂੰ ਪਤਾ ਵੀ ਵੱਡਾ ਦਰਵਾਜ਼ਾ ਬੰਦ ਹੈ ਤੇ ਛੋਟਾ ਦਰਵਾਜ਼ਾ ਤਾਂ ਖੋਲਿਆ ਕਿ ਇਹ ਭਾਵੇਂ ਸਰੀਰਕ ਤੌਰ ਤੇ ਦਰਵਾਜ਼ੇ ਚੋਂ ਆਪਣੀ ਬਾਡੀ ਨੂੰ ਸਿਰ ਨੂੰ ਬਚਾਉਣ ਲਈ ਚੁੱਕਣਗੇ ਤੇ ਅਸੀਂ ਤਾੜੀਆਂ ਮਾਰ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚੁੱਕ ਗਏ। ਪਰ ਪਿਆਰਿਓ, ਉਮਰ ਛੋਟੀ ਬੱਚਿਆਂ ਵਾਲੀ ਏ, ਪਰ ਸੁਰਤ ਉਹਨਾਂ ਦੀ ਬਜ਼ੁਰਗਾਂ ਵਰਗੀ ਹੈ। ਬਜ਼ੁਰਗ ਦਾ ਅਰਥ ਮੈਂ ਉਮਰ ਕਰਕੇ ਬੁੱਢਾ ਨਹੀਂ ਕਰਾਂਗਾ, ਬਜ਼ੁਰਗ ਦਾ ਅਰਥ ਜਿਹਨੇ ਬੰਦਗੀ ਕਰਕੇ ਬਜ਼ੁਰਗੀ ਨੂੰ ਹਾਸਲ ਕੀਤਾ। ਕਚਹਿਰੀ ਚ ਜਾਂਦੇ ਨੇ, ਕੋਈ ਆਪਣਾ ਉੱਥੇ ਨਹੀਂ, ਕੋਈ ਉੱਥੇ ਇਹਨਾਂ ਦੇ ਨਾਲ ਖਲੋਣ ਵਾਲਾ ਨਹੀਂ। ਠੀਕ ਹੈ ਨਵਾਬ ਮਲੇਰਕੋਟਲਾ ਹਾਂ ਦਾ ਨਾਰਾ ਮਾਰਦਾ, ਪਰ ਚੇਤੇ ਰੱਖਿਓ ਨਾਰਾ ਮਾਰ ਕੇ ਉਹ ਵੀ ਬਾਹਰ ਚਲਾ ਜਾਂਦਾ ਹੈ। ਉੱਥੇ ਰੋਕ ਕੇ ਤੇ ਨਹੀਂ ਕਹਿੰਦਾ ਵੀ ਮੈਂ ਬਚਾਂਗਾ ਇਹਨਾਂ, ਪਰ ਉਹਦੇ ਖਾਂ ਦੇ ਨਾਰੇ ਨੂੰ ਵੀ ਸਿੱਖਾਂ ਨੇ ਸੱਚ ਏਵੇ ਬੜਾ ਸਨਮਾਨ ਦਿੱਤਾ। ਵਜ਼ੀਰ ਖਾਂ, ਸੁੱਚਾ ਆਨੰਦ, ਇਹਦੇ ਅਹਿਲਕਾਰ, ਗੱਲਬਾਤ ਚੱਲਦੀ ਏ ਤੇ ਜਦੋਂ ਗੁਰੂ ਕੇ ਲਾਲ ਨਹੀਂ ਮੰਨਦੇ ਤੇ ਅੱਗੋਂ ਇਹ ਕਹਿੰਦੇ ਨੇ ਬੱਚਿਓ ਅਜੇ ਤੁਸੀਂ ਜ਼ਿੰਦਗੀ ਕਾਹਦੀ ਜੀ ਹੈ, ਕੀ ਤੁਸੀਂ ਦੁਨੀਆਂ ਵਿੱਚ ਜੀਵਨ ਜੀਆ। ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਅਸੀਂ ਤਾਂ ਕਰੋੜਾਂ ਸਾਲ ਜੀ ਚੁੱਕੇ ਖਾਂ। ਉਹਨਾਂ ਕਿਹਾ ਕਰੋੜਾਂ ਸਾਲ? ਕਹਿਣ ਲੱਗੇ ਖਾਂ, ਡਾਕਟਰ ਬਲਬੀਰ ਸਿੰਘ ਖਿਆਲ ਸਿਰਜਦੇ, ਕਹਿਣ ਲੱਗੇ ਤੁਹਾਡੀ ਇੱਕ ਦੀ ਉਮਰ 7 ਸਾਲ, ਇੱਕ ਦੀ 9 ਸਾਲ, ਕਰੋੜਾਂ ਸਾਲ ਕਿਵੇਂ? ਅੱਗੋ ਸਾਹਿਬਜ਼ਾਦਾ ਜੀ ਉੱਤਰ ਦਿੰਦੇ ਨੇ ਕਿ ਸਾਡੀ ਦਾਦੀ ਸਾਨੂੰ ਰੋਜ਼ ਬਾਣੀ ਸੁਣਾਉਂਦੀ ਏ, ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਜਿਹੜਾ ਬੰਦਾ ਇੱਕ ਅੱਖ ਝਮਕਣ ਜਿੰਨੀ ਜ਼ਿੰਦਗੀ, ਅੱਖ ਝਮਕਣ ਜਿਤਨਾ ਸਮਾਂ, ਗੁਰਬਾਣੀ ਵਿੱਚ, ਰੂਹਾਨੀਅਤ ਵਿੱਚ, ਨਾਮ ਵਿੱਚ ਜੀਏਗਾ, ਇੱਕ ਨਿਮਖ ਇਸ ਤਰ੍ਹਾਂ ਹੋਵੇਗਾ ਜਿਵੇਂ ਮਾਨੋ ਕਰੋੜਾਂ ਸਾਲ ਜੀ ਕੇ ਗਿਆ ਹੈ। ਗੱਲ ਸੁਣਿਓ ਧਿਆਨ ਨਾਲ, ਜਿਹੜਾ ਬੰਦਗੀ ਵਿੱਚ ਇੱਕ ਨਿਮਖ ਜੀਏਗਾ ਉਹ ਕਰੋੜਾਂ ਸਾਲ ਤੱਕ ਜੀਵਤ ਰਹੇਗਾ, ਤੇ ਜਿਹੜਾ ਕਰੋੜਾਂ ਸਾਲ ਉਮਰ ਭੋਗ ਕੇ ਰੱਬ ਨੂੰ ਭੁਲਾ ਜਾਏਗਾ, ਦੁਨੀਆਂ ਤੋਂ ਉਹਦਾ ਨਾਮੋ ਨਿਸ਼ਾਨ ਮਿਟ ਜਾਏਗਾ। ਉਹਨਾਂ ਨੇ ਫਿਰ ਤੁਕ ਸੁਣਾਈ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਆਹ ਜੇ ਅਸਲੀ ਜ਼ਿੰਦਗੀ, ਸੋ ਜੀਵਿਆ ਜਿਸ ਮਨ ਵਸਿਆ ਸੋਏ ਜੀਵਨਾ ਹਰ ਜੀਵਨਾ। ਮਹਾਰਾਜ ਕਹਿੰਦੇ ਜੀਵਨ ਹਰ ਜਪ ਸਾਧ ਸੰਗ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਵਸ ਲਾਖ ਸਦਾ ਥਿਰਥੀਆ। ਜਿਹੜਾ ਇੱਕ ਨਿਮਖ ਨਾਮ ਚ ਜੀ ਗਿਆ ਪਿਆਰਿਓ, ਉਹ ਕਰੋੜਾਂ ਸਾਲ ਜੀ ਗਿਆ, ਤੇ ਜਿਹੜਾ ਕਰੋੜਾਂ ਸਾਲ ਸਰੀਰਕ ਤੌਰ ਤੇ ਜੀ ਗਿਆ, ਨਿਮਖ ਵੀ ਬੰਦਗੀ ਨਹੀਂ ਕੀਤੀ, ਉਹਦੀ ਸਾਰੀ ਜ਼ਿੰਦਗੀ ਹੀ ਗੰਦਗੀ ਬਣ ਕੇ ਰਹਿ ਗਈ। ਅਸਲੀ ਜੀਵਨ ਨਾਮ ਹੈ, ਤਾਂ ਹੀ ਸਤਿਗੁਰੂ ਨੇ ਕਿਹਾ ਮਰਨੰ ਵਿਸਰਨੰ ਗੋਬਿੰਦ ਹੈ। ਜਿਹਨੂੰ ਰੱਬ ਭੁੱਲ ਜਾਏ ਉਹ ਮਰ ਜਾਂਦਾ ਹੈ, ਉਹ ਮੁਰਦਾ ਹੈ। ਜੀਵਨ ਹਰ ਨਾਮ ਧਿਆਵਣੇ, ਅਸਲੀ ਜ਼ਿੰਦਗੀ ਉਹ ਕੇਵਲ ਪਰਮਾਤਮਾ ਦਾ ਨਾਮ ਹੈ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਕਹਿੰਦੇ ਨੇ ਕੀ ਤੂੰ ਭੋਗਣਾ ਪਿਆ ਹੈ, ਆ ਚਾਰ ਮਣ ਕਣਕ ਹੋਰ ਗਾਲ ਜਾਏਗਾ ਨਾ, ਕੀ ਖੱਟ ਕੇ ਜਾਏਗਾ ਦੁਨੀਆਂ ਤੋਂ। ਸਾਡੇ ਇੱਕ ਬੜੇ ਪਿਆਰੇ ਸੱਜਣ ਸਨ, ਉਹ ਗੁਰਮੁਖ ਪਿਆਰੇ ਸ਼ਹੀਦ ਹੋ ਗਏ। ਉਹ ਅਕਸਰ ਇੱਕ ਸ਼ਬਦ ਕਹਿੰਦੇ ਹੁੰਦੇ ਸਨ, ਜੇ ਕਿਤੇ ਕਹਿਣਾ ਆ ਉਮਰ ਤੁਹਾਡੀ